ਤਕਦੀਰ ਪੰਜਾਬੀਆਂ ਦੀ ਮਾਲੀ ਛੱਡ ਕੇ ਤੁਰ ਗਿਆ ਬਾਗ ਸੁਣਾ ਖੁਸ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਜਾਣ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ ਉਹ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ ਰੱਤ ਪੀਣੀ ਤਲਵਾਰ ਪੰਜਾਬੀਆਂ ਦੀ ਸਿਰ ਤੋਂ ਤਾਜ ਦਲੀਪ ਦਿਓ ਨਹੀਂ ਲੱਥਾ ਲੱਥ ਗਈ ਦਸਤਾਰ ਪੰਜਾਬੀਆਂ ਦੀ ਪ੍ਰਤੀਕ ਬਣਾਈ ਸੀ ਜੋ ਨਲੂਏ ਖੁਸ ਗਈ ਜਗੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਉਹ ਸਾਕੀ ਛੱਡ ਕੇ ਤੁਰ ਗਿਆ ਮਹਿਫਲਾਂ ਨੂੰ ਉਤਰ ਗਿਆ ਸਰੂਰ ਪੰਜਾਬੀਆਂ ਦਾ ਝੱਖੜ ਝੁੰਨਿਆ ਰੁੱਖਾਂ ਦੇ ਟਾਹਣ ਕੜਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ ਜਥੇਦਾਰ ਵਾਜੋਂ ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ ਧਰਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁੱਸਾ ਜਦੋਂ ਕੋਹੇ ਨੂਰ ਪੰਜਾਬੀਆਂ ਦਾ ਹੋਰੇ ਜਰੀ ਦੇ ਰਹੇ ਨਾ ਪਿੰਡਿਆਂ ਤੇ ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਪਈਆਂ ਗੁੰਜਲਾਂ ਕਿਸੇ ਤੋਂ ਖੁੱਲੀਆਂ ਨਾ ਉਜੀ ਕਿਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਪਾਟ ਜਾਣਗੇ ਕਾਲਜੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆ ਸਕੀਨਾ ਰਾਣੀ ਪੰਜਾਬੀਆਂ ਦੀ ਫਿਰ ਜਾਗੇ ਭਾਗ ਵਿਦੇਸ਼ੀਆਂ ਬੰਦਿਆਂ ਦੇ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ
ਮਾਰ ਤਰਲੇ ਮਿਲੇ ਨਾ ਰੋਟੀ ਖਾਣ ਨੂੰ ਮਾਰ ਤਰਲੇ ਮਿਲੇ ਨਾ ਰੋਟੀ ਖਾਣ ਨੂੰ ਵੱਡੇ ਵੱਡੇ ਸੂਰਵੀਰ ਪੈਰਾਂ ਵਿੱਚ ਰੋਲੇ ਨਾਲੇ ਤੋੜਿਆ ਬਹਾਦਰਾਂ ਦੇ ਮਾਣ ਨੂੰ ਤਖ਼ਤ ਵੀ ਉੱਚੇ ਜਿਨ੍ਹਾਂ ਪੈਰਾਂ 'ਚ ਝੁਲਾਏ ਨਾਮ ਉਹਨਾਂ ਦੇ ਹੀ ਗੂੰਜੇ ਨੇ ਅਖੀਰ ਨੂੰ ਲਿਖੀਆਂ 'ਤੇ ਬੈਠ ਕਦੇ ਕਰਦੇ ਨਾ ਰੋਸ ਯੋਧੇ ਲਿਖੀਆਂ 'ਤੇ ਬੈਠ ਕਦੇ ਕਰਦੇ ਨਾ ਰੋਸ ਯੋਧੇ ਤਕਦੀਰ ਨੂੰ ਬਣਾਉਣਾ ਖੁਦ ਉਹ ਜਾਣਦੇ ਤਕਦੀਰ ਨੂੰ ਬਣਾਉਣਾ ਖੁਦ ਉਹ ਜਾਣਦੇ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਅਤੇ ਆਪ ਜੀ ਦੀਆਂ ਅਸੀਸਾਂ ਅਤੇ ਦੁਆਵਾਂ ਦੇ ਸਦਕੇ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆਂ ਜੀ ਕਰੋ ਰਸਨ ਨੂੰ ਪਵਿੱਤਰ ਲਵਾਓ ਸਾਡੀ ਅਤੇ ਆਪਣੀ ਹਾਜ਼ਰੀ ਗੁਰਫਤਿਹ ਨੂੰ ਕਰੋ ਪ੍ਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਪ੍ਰੋਗਰਾਮ ਜਿਹੜਾ ਪਿਛਲੇ ਦਿਨ ਜਿਹੜਾ ਭਾਈ ਜਗਤਾਰ ਸਿੰਘ ਜੀ ਤਾਰਾ ਉਹਨਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਬੇਅੰਤ ਸਿੰਘ ਦੇ ਕਤਲ ਕੇਸ ਦੇ ਸੰਬੰਧ ਦੇ ਵਿੱਚ ਉਹ ਵੀ ਉਹਨਾਂ ਦੇ ਜਿਹੜਾ ਇਕਬਾਲੀਆ ਬਿਆਨ ਜਿਹੜਾ ਉਹਨਾਂ ਨੇ ਖੁਦ ਦਿੱਤਾ ਉਸ ਦੇ ਬਨਾਹ ਦੇ ਉੱਤੇ ਜਿਹੜੀ ਇਹ ਸਜ਼ਾ ਸੁਣਾਈ ਗਈ ਅੱਜ ਜਿੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਤਾਰਾ ਜੀ ਉਹਨਾਂ ਜੀ ਦੀ ਜਿਹੜੀ ਜੀਵਨੀ ਦੇ ਉੱਤੇ ਚਾਤ ਮਾਰਨ ਦੀ ਉੱਥੇ ਨਾਲ ਦੀ ਨਾਲ ਮੁੱਖ ਤੌਰ ਦੇ ਉੱਤੇ ਜਿਹੜਾ ਇਹ ਕੋਸ਼ਿਸ਼ ਕਰਾਂਗੇ ਕਿ ਕਿਹੜੇ ਹਾਲਾਤ ਬਣਾਏ ਗਏ ਸੀ ਅਤੇ ਕਿਵੇਂ ਉਹ ਹਾਲਾਤਾਂ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਫਿਰ ਜਾਰੀ ਹੈ ਅਤੇ ਕਿਵੇਂ ਆਪਾਂ ਇਹਨਾਂ ਹਾਲਾਤਾਂ ਨੂੰ ਬਣਨ ਤੋਂ ਆਪਾਂ ਜਿਹੜਾ ਆਪਾਂ ਬਚਾਅ ਕਰ ਸਕਦੇ ਹਾਂ ਉਹ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਰਨ ਦਾ ਯਤਨ ਕਰਾਂਗੇ ਤੇ ਤੁਸੀਂ ਵੀ ਜੇ ਕੋਈ ਆਪਣੀ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਸਾਡਾ ਇੱਥੇ ਸਾਡੇ ਸਟੂਡੀਓ ਦੇ ਵਿੱਚ ਫੋਨ ਕਰਕੇ ਇੱਥੇ ਸਾਡਾ ਸਾਥ ਦੇ ਸਕਦੇ ਹੋ ਜੀ ਆਓ ਜੀ ਜੋ ਸ਼ੁਰੂ ਕਰਦੇ ਹਾਂ ਜੀ ਜੋ ਭਾਈ ਜਗਤਾਰ ਸਿੰਘ ਜੀ ਤਾਰਾ ਦੀ ਜਿਹੜੀ ਜਿਹੜਾ ਉਹਨਾਂ ਨੇ ਇਕਬਾਲੀਆ ਬਿਆਨ ਦਿੱਤਾ ਜਾਂ
ਕਬੂਲਨਾਮਾ
ਕਬੂਲਨਾਮਾ ਅੱਜ ਕੱਲ੍ਹ ਹਾਂਜੀ ਵੈਸੇ ਜ਼ਿਆਦਾ ਉਹ ਵਰਤ ਰਹੇ ਨੇ
ਹਾਂਜੀ
ਤੇ ਉਹ ਉਹ ਆਪਾਂ ਉਹਦੇ ਵੱਲ ਥੋੜ੍ਹੀ ਜਿਹੀ ਝਾਤ ਮਾਰਦੇ ਹਾਂ ਤੇ ਫਿਰ ਜਿਹੜਾ ਇਹ ਸਾਰਾ ਕੁਛ ਆਪਾਂ ਸਮਝਣ ਦਾ ਯਤਨ ਕਰਾਂਗੇ ਕਿ ਕਿਵੇਂ ਜਿਹੜਾ ਉਹ ਦੌਰ ਸੀ ਤੇ ਕਿਵੇਂ ਜਗਤਾਰ ਸਿੰਘ ਜੀ ਤਾਰਾ ਵਰਗੇ
ਨੌਜਵਾਨਾਂ ਨੂੰ
ਨੌਜਵਾਨਾਂ ਨੇ ਜਿਹੜਾ ਇੰਨਾ ਵੱਡਾ ਫੈਸਲਾ ਲੈਂਦੇ ਹੋਏ ਜਿਹੜੀ ਇੱਕ ਤਰ੍ਹਾਂ ਨਾਲ ਆਉਣ ਵਾਲੀ ਪੀੜ੍ਹੀ ਦੇ ਉੱਤੇ ਅਹਿਸਾਨ ਕੀਤਾ ਨਹੀਂ ਤਾਂ ਜੇ ਬੇਅੰਤ ਬੁੱਚੜ ਇਸੇ ਤਰ੍ਹਾਂ ਹੀ ਆਪਣੇ ਉਹ ਕੰਮ ਕਰਦਾ ਰਹਿੰਦਾ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨੇ ਕੌਮ ਦਾ ਨੁਕਸਾਨ ਕਰ ਦੇਣਾ ਸੀ ਜਿਸ ਦਾ ਮੁੱਖ ਨਿਸ਼ਾਨਾ ਹੀ ਜਿਹੜਾ ਜਿਹੜੀ ਸਿੱਖ ਨੌਜਵਾਨੀ ਸੀ ਉਸ ਨੂੰ ਖਤਮ ਕਰਨਾ ਸੀ ਹਰ ਹਿੱਲੇ ਤੇ ਉਹ ਉਸ ਦੀ ਨਫ਼ਰਤ ਜਿਹੜੀ ਸੀ ਸਿੱਖ ਕੌਮ ਪ੍ਰਤੀ ਭਾਵੇਂ ਕਿ ਉਹ ਖੁਦ ਵੀ ਦਸਤਾਰ ਬਣਦਾ ਸੀ ਤੇ ਇਹ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਹੈ ਤਾਂ ਇਹ ਕੁਝ ਵੀ ਬਣਨ ਨੂੰ ਤਿਆਰ ਹੋ ਸਕਦੇ ਨੇ ਹੋ ਵੀ ਜਾਂਦੇ ਨੇ ਬਣ ਵੀ ਜਾਂਦੇ ਨੇ ਤੇ ਲੋਕੀ ਜਿਵੇਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜੀਆਂ ਫਿਰ ਵੋਟਾਂ ਪਾ ਕੇ ਜਿਤਾ ਵੀ ਦਿੰਦੇ ਨੇ ਪਰ ਉਹ ਜਿਹੜਾ ਬੇਅੰਤ ਸਿੰਘ ਦਾ ਜਿਹੜਾ ਸਿੱਖ ਕੌਮ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਇਹਦੀ ਆਮਦ ਹੋਈ ਉਹਦੇ ਪਿੱਛੇ ਕੀ ਵਜ੍ਹਾ ਸੀ ਤੇ ਉਹ ਆਪਾਂ ਜਿਹੜੇ ਪ੍ਰੋਗਰਾਮ ਦੇ ਰਹਿੰਦੇ ਹਿੱਸੇ ਵਿੱਚ
ਵਿਚਾਰਨ ਦਾ
ਯਤਨ ਕਰਾਂਗੇ ਤੇ ਆਓ ਜੀ ਜੁੜਦੇ ਹਾਂ ਜੀ ਜਿਹੜਾ ਉਹ ਕਬੂਲਨਾਮਾ ਉਹਨਾਂ ਨੇ ਅਦਾਲਤ ਦੇ ਵਿੱਚ ਭਾਈ ਜਗਤਾਰ ਸਿੰਘ ਜੀ ਤਾਰਾ ਉਹਨਾਂ ਦੇ ਨਾਲ ਆਪਾਂ ਦੇਖਦੇ ਹਾਂ ਜੀ
ਹਾਂਜੀ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਕੇਸ ਦੀ ਪੇਸ਼ੀ ਦੌਰਾਨ ਬੜੈਲ ਜੇਲ੍ਹ ਚੰਡੀਗੜ੍ਹ ਦੀ ਖਾਸ ਅਦਾਲਤ ਵਿੱਚ ਪੇਸ਼ ਕੀਤੇ ਕਬੂਲਨਾਮੇ ਦਾ ਹੂਬ ਹੂ ਉਤਾਰਾ ਜਿਹੜਾ ਹੈ ਉਹ ਮੈਂ ਆਪਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਬੜੇ ਧਿਆਨ ਦੇ ਨਾਲ ਤੇ ਬੜੇ ਸਤਿਕਾਰ ਦੇ ਨਾਲ ਸਰਵਣ ਕਰੋਗੇ ਉਹ ਲਿਖਦੇ ਨੇ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਸਤਿਕਾਰਯੋਗ ਜੱਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਘਰਸ਼ ਜਿਸ ਦਾ ਮੈਂ ਹਿੱਸਾ ਬਣਿਆ ਹਾਂ ਅੱਜ ਤੋਂ ਨਹੀਂ ਆਦਿ ਕਾਲ ਤੋਂ ਚੱਲਦਾ ਆ ਰਿਹਾ ਹੈ ਜਦੋਂ ਤੱਕ ਜ਼ਾਵਰ ਜਾਂ ਜ਼ਾਲਮ ਪੈਦਾ ਹੋਏ ਹੋਣੇ ਬੰਦ ਨਹੀਂ ਹੋ ਜਾਂਦੇ ਇਸ ਸੰਘਰਸ਼ ਕੁਦਰਤੀ ਵੀ ਹੈ ਤੇ ਲਾਜ਼ਮੀ ਵੀ ਹੈ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਜਦੋਂ ਸੰਘਰਸ਼ ਉੱਤੇ ਬੈਠੇ ਇਨਸਾਨ ਵਿੱਚ ਸ਼ੈਤਾਨ ਦੀ ਰੂਹ ਪ੍ਰਵੇਸ਼ ਕਰਦੀ ਹੈ ਤਾਂ ਉਹ ਖੁਦ ਨੂੰ ਭਗਵਾਨ ਸਮਝਣ ਦੀ ਗਲਤੀ ਕਰਕੇ ਲੋਕਾਂ ਦੀ ਕਿਸਮਤ ਦੇ ਫੈਸਲੇ ਕਰਨ ਲੱਗ ਪੈਂਦਾ ਹੈ ਜਿਸ ਕਾਰਨ ਆਮ ਲੋਕਾਂ ਦੇ ਮੌਲਿਕ ਅਧਿਕਾਰ ਦਾ ਘਾਣ ਹੁੰਦਾ ਹੈ ਇਸ ਸੱਚਾਈ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਦਰਜ ਕਰਕੇ ਅਜਿਹੇ ਲੋਕਾਂ ਨੂੰ ਫਟਕਾਰ ਵੀ ਪਾਈ ਹੈ ਰਾਜੇ ਸ਼ੀਹ ਮੁਕੱਦਮ ਕੁੱਤੇ ਜਾਏ ਜਗਾਇਆ ਨੇ ਬੈਠੇ ਸੁੱਤੇ ਚਾਕਰ ਨਹਿੰਦਾ ਪਾਹੇ ਨੇ ਘਾਓ ਰੱਤ ਪਿੱਤ ਕੁੱਥੋਂ ਚੱਟ ਜਾਓ ਜਿੱਥੇ ਜੀ ਹੋਸੀ ਸਾਰ ਨੱਕੀ ਵੱਡੀ ਲਾਇਤ ਵਾਰ ਤੇ ਨਾਲ ਅੱਗੇ ਫਿਰ ਉਹ ਲਿਖਦੇ ਨੇ ਪਾਵ ਕੀ ਜੰਝ ਲੈ ਕਾਬਲੋਂ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੋ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਤ ਪੜੇ ਪ੍ਰਧਾਨ ਸ਼ੈਤਾਨ ਵੇ ਲਾਲੋ ਸਮੇਂ ਦੇ ਇਸ ਸੱਚ ਨੂੰ ਸਮਝਣ ਦੀ ਬਜਾਏ ਬਾਬਰ ਨੇ ਆਪਣੀ ਹੈਂਕੜ ਵਸ ਗੁਰੂ ਨਾਨਕ ਨੂੰ ਵੀ ਜੇਲ੍ਹ ਵਿੱਚ ਬੰਦ ਕੀਤਾ ਸੀ ਉਸ ਸਮੇਂ ਜ਼ੁਲਮ ਸਹਿ ਕੇ ਆਪਣਾ ਦਿਮਾਗੀ ਤਵਾਜ਼ਨ ਗਵਾ ਚੁੱਕੇ ਲੋਕਾਂ ਨੇ ਗੁਰੂ ਨਾਨਕ ਨੂੰ ਇਹ ਸੱਚ ਕਹਿਣ ਬਦਲੇ ਕੁਰਾਈਆ ਭੂਦਨਾ ਵਿਤਾਲਾ ਵੀ ਆਖਿਆ ਸੀ ਜ਼ੁਲਮ ਵਿਰੁੱਧ ਲੜਨ ਅਤੇ ਸੱਚ ਉੱਪਰ ਚੱਲਣ ਦੀ ਵਿਚਾਰਧਾਰਾ ਨੂੰ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋ ਗਈ ਹੈ ਇਸ ਵਿਚਾਰਧਾਰਾ ਨੂੰ ਕਾਇਮ ਰੱਖਣ ਲਈ ਅਨੇਕਾਂ ਸ਼ਹਾਦਤਾਂ ਦੇ ਲਹੂ ਦੇ ਦਰਿਆ ਵਿੱਚੋਂ ਲੰਘਣਾ ਪਿਆ ਹੈ ਤੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਾਂ ਸਮਕਾਲੀ ਸਮੇਂ ਵਿੱਚ ਵਿਚਰੇ ਮਹਾਨ ਪੁਰਸ਼ਾਂ ਬਾਬਾ ਫਰੀਦ ਜੀ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਵੱਲੋਂ ਅਜਿਹੇ ਜ਼ੁਲਮਾਂ ਜਾਂ ਬਿਤਕਰਿਆਂ ਦਾ ਵਿਰੁੱਧ ਜਿਹੜੀ ਹੈ ਉਠਾਈ ਆਵਾਜ਼ ਅਤੇ ਲਿਖੀਆਂ ਲਿਖਤਾਂ ਨੂੰ ਸੰਗਠਿਤ ਕਰਕੇ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਹਕੂਮਤ ਨੇ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਕਿ ਉਹਨਾਂ ਦਾ ਦੋਸ਼ ਸਿਰਫ ਇਹੀ ਸੀ ਕਿ ਉਹਨਾਂ ਨੇ ਉਹ ਸਾਰਾ ਸੰਗ੍ਰਹਿ ਜਿਹੜਾ ਗੁਰਬਾਣੀ ਦੇ ਰੂਪ ਦੇ ਵਿੱਚ ਇੱਕ ਪਲੇਟਫਾਰਮ ਦੇ ਇੱਕ ਸੰਗ੍ਰਹਿ ਨੂੰ ਇੱਕ ਵੱਖਰਾ ਆਪਣਾ ਇੱਕ ਰੂਪ ਦੇ ਕੇ ਉਸ ਨੂੰ ਸੰਗਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਕੂਮਤ ਦੇ ਖਿਲਾਫ ਹਥਿਆਰਬੰਦ ਜੰਗਾਂ ਵੀ ਵੰਡੀਆਂ ਤੇ ਲੜੀਆਂ, ਪਰ ਇਹ ਜੰਗਾਂ ਲੜਨਾ ਉਹਨਾਂ ਦਾ ਚਾਅ ਜਾਂ ਜਨੂਨ ਨਹੀਂ ਸੀ, ਸਗੋਂ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਅਤੇ ਹਕੂਮਤ ਦੇ ਜਬਰ ਨੂੰ ਠੱਲ ਪਾਉਣ ਵਾਸਤੇ ਮਜਬੂਰੀ ਵੱਸ ਚੁੱਕਿਆ ਇੱਕ ਕਦਮ ਸੀ, ਜਿਸ ਨੂੰ ਅੱਜ ਦੇ ਜ਼ਾਲਮਾਂ ਹੁਕਮਰਾਨ ਸ਼ਾਇਦ ਗਲਤ ਨਜ਼ਰੀਏ ਨਾਲ ਦੇਖਦੇ ਹੋਣ, ਪਰ ਗੁਰੂ ਸਾਹਿਬ ਦੇ ਇਸ ਕਦਮ ਨੂੰ ਦੁਨੀਆਂ ਦਾ ਹਰ ਉਹ ਵਸ਼ਰ ਜਿਹੜਾ ਕਿਸੇ ਦੇ ਮੌਲਿਕ ਅਧਿਕਾਰ ਦਾ ਕਦਰਵਾਨ ਹੈ ਸਿਜਦਾ ਕਰਦਾ ਹੈ। ਇਹ ਨਾਨਕਸ਼ਾਹੀ ਸੋਚ ਕੁਦਰਤ ਦੇ ਬਣਾਏ ਨਿਯਮਾਂ ਦੀ ਧਾਰਨੀ ਅਤੇ ਪਹਿਰੇਦਾਰ ਹੈ। ਇਸ ਨੂੰ ਕਿਸੇ ਜਾਤ ਜਾਂ ਧਰਮ ਨਾਲ ਨਫ਼ਰਤ ਨਹੀਂ ਹੈ। ਨਾਨਕਸ਼ਾਹੀ ਫਲਾਸਫਾ ਸਿਰਫ ਆਪਣੇ ਹੀ ਨਹੀਂ ਸਗੋਂ ਕਿਸੇ ਦੀ ਧਰਮ ਜਾਂ ਮੌਲਿਕ ਅਧਿਕਾਰ ਵਿੱਚ ਦਖਲ ਅੰਦਾਜ਼ੀ ਸਹਿਣ ਨਹੀਂ ਕਰਦਾ। ਇਸ ਕਰਕੇ ਹੀ ਪੰਡਿਤ ਕਿਰਪਾ ਰਾਮ ਦੀ ਬੇਨਤੀ ਉੱਤੇ ਗੁਰੂ ਤੇਗ ਬਹਾਦਰ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਦਿੱਲੀ ਚਾਂਦਨੀ ਚੌਕ ਵਿੱਚ ਸੀਸ ਦਿੱਤਾ। ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਨਾ ਆਪ ਤਿਲਕ ਲਗਾਉਂਦੇ ਸਨ ਅਤੇ ਨਾ ਹੀ ਜਨੇਊ ਪਾਉਂਦੇ ਸਨ, ਇਸ ਧਰਮ ਕਰਮ ਕਰਕੇ ਹੀ ਗੁਰੂ ਸਾਹਿਬ ਨੂੰ ਤੇਗ ਬਹਾਦਰ ਧਰਮ ਦੀ ਚਾਦਰ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹਨਾਂ ਫਰਜ਼ਾਂ ਨੂੰ ਨਿਭਾਉਂਦਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਵੀ ਵਾਰ ਦਿੱਤਾ। ਆਪਣੇ ਪੁੱਤਰਾਂ ਤੋਂ ਪਿਆਰੇ ਹਜ਼ਾਰਾਂ ਸਿੱਖਾਂ ਦਾ ਖੂਨ ਜਬਰ ਦੀ ਅੱਗ ਨੂੰ ਬੁਝਾਉਣ ਵਾਸਤੇ ਪਾ ਦਿੱਤਾ, ਪਰ ਹਕੂਮਤ ਦੀ ਨਜ਼ਰ ਵਿੱਚ ਆਲਮੀ ਪੈਗੰਬਰ ਗੁਰੂ ਗੋਬਿੰਦ ਸਿੰਘ ਬਾਗੀ ਸਨ। ਜ਼ਾਲਮ ਨੇ ਆਪਣੀ ਸੋਚ ਨਾ ਬਦਲੀ ਪਰ ਸਰੀਰ ਜ਼ਰੂਰ ਬਦਲਿਆ। ਹੋਰ ਖੁੰਦਕ ਖਾਂਦਿਆਂ ਮੀਰ ਮੰਨੂ ਬਣ ਕੇ ਸਿੱਖਾਂ ਦੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾ ਦਿੱਤੇ। ਕਦੇ ਮੱਸੇ ਰੰਗੜ ਦੇ ਰੂਪ ਵਿੱਚ ਹਕੂਮਤ ਦੇ ਨਸ਼ੇ ਵਿੱਚ ਅੰਨੇ ਹਾਕਮ ਨੇ ਰੂਹਾਨੀ ਸਰੋਤ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਕੰਜਰੀਆਂ ਨਚਾ ਕੇ ਸ਼ਰਾਬਾਂ ਪੀਂਦਿਆਂ ਰੱਬੀ ਕਾਇਦੇ ਨੂੰ ਪਾਂਡਣ ਦਾ ਯਤਨ ਕੀਤਾ, ਪਰ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ। ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਉਸ ਹੰਕਾਰੀ ਦਾ ਸਿਰ ਕਲਮ ਕਰ ਦਿੱਤਾ। ਇਹ ਸੂਰਮੇ ਵੀ ਮੱਸੇ ਦੀ ਸੋਚ ਵਾਲੀ ਹਕੂਮਤ ਨੂੰ ਅੱਤਵਾਦੀ ਦਿਸਦੇ ਹੋਣਗੇ, ਪਰ ਇਹ ਸੱਤਵਾਦੀ ਸਨ। ਹਿੰਦ ਦੀਆਂ ਬਹੂ ਬੇਟੀਆਂ ਜਵਰੀ ਚੁੱਕ ਕੇ ਜਾਵਰੀ ਬਸਰੇ ਦੇ ਬਾਜ਼ਾਰਾਂ ਵਿੱਚ ਟੱਕੇ ਟੱਕੇ ਬਦਲੇ ਨਿਲਾਮ ਕਰਨ ਵਾਲੇ ਅਬਦਾਲੀ ਜਾਂ ਉਹਨਾਂ ਦੇ ਸਾਥੀਆਂ ਨੂੰ ਸਦੇ ਮੱਥੇ ਟੱਕਰ ਕੇ ਅਬਲਾਵਾਂ ਨੂੰ ਛੁਡਵਾ ਕੇ ਘਰ ਪਹੁੰਚਾਉਣ ਵਾਲੇ ਕਾਨੂੰ ਵਾਲ ਦੀਆਂ ਸ਼ੰਭਾਂ ਵਿੱਚ ਰਹਿਣ ਵਾਲੇ ਸੂਰਮੇ ਵੀ ਹਕੂਮਤ ਦੀ ਨਜ਼ਰ ਵਿੱਚ ਉਸ ਟਾਈਮ ਬਾਗੀ ਹੋਇਆ ਸਨ। ਅੱਜ ਤੱਕ ਅਹਿਸਾਨ ਫਰਾਮੋਸ਼ ਪੰਡਤਾਂ ਦੀ ਸੰਤਾਨ ਵੀ ਉਹਨਾਂ ਦੇ ਇਸ ਕਾਰਜ ਉੱਤੇ ਸਿੱਖਾਂ ਦੇ 12 ਵੱਜ ਗਏ ਕਟਾਕਸ਼ ਕਸ਼ ਦੇ ਸ਼ਰਮ ਨਹੀਂ ਮਹਿਸੂਸ ਕਰਦੇ, ਪਰ ਉਹਨਾਂ ਸਿੰਘ ਸੂਰਮਿਆਂ ਨੇ ਧਰਮ ਪਾਲਿਆ ਸੀ, ਉਹਨਾਂ ਨੇ ਮਨੁੱਖੀ ਹੱਕ ਬਚਾਏ ਸਨ, ਉਹਨਾਂ ਨੇ ਜ਼ਬਰ ਦਾ ਮੁਕਾਬਲਾ ਕੀਤਾ ਸੀ ਤੇ ਮੁਗਲਈ ਗੁਲਾਮੀ ਲੱਥੀ ਤਾਂ ਅੰਗਰੇਜ਼ੀ ਗੁਲਾਮੀ ਗਲ ਆ ਪਈ। ਮਨੁੱਖੀ ਅਧਿਕਾਰ ਕੁਚਲੇ ਗਏ। ਜਦੋਂ ਹੱਕ ਮੰਗਣ ਵਾਲੇ ਜਲਿਆਂ ਵਾਲੇ ਬਾਗ ਵਿੱਚ ਇਕੱਠੇ ਹੋਏ ਤਾਂ ਜ਼ਾਲਮ ਹਾਕਮ ਨੇ ਹੱਕ ਦੇਣ ਦੀ ਬਜਾਏ ਗੋਲੀਆਂ ਮਾਰੀਆਂ। ਇਹ ਸਭ ਕੁਝ ਵੇਖ ਕੇ ਸਰਦਾਰ ਊਧਮ ਸਿੰਘ ਨੇ ਪੁਰਖਿਆਂ ਦੇ ਇਤਿਹਾਸ ਵਿੱਚੋਂ ਨਾਨਕ ਸ਼ਾਹੀ ਗੁੜਤੀ ਲੈਂਦਿਆਂ ਉਹਨਾਂ ਪੂਰਨਿਆਂ ਉੱਤੇ ਚੱਲਦਿਆਂ ਹੱਕ ਮੰਗਦੇ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲੇ ਜਨਰਲ ਅਡਵਾਇਰ ਨੂੰ ਸਮੁੰਦਰ ਟੱਪ ਕੇ ਉਸ ਦੀ ਜਨਮ ਭੂਮੀ ਉੱਤੇ ਜਾ ਕੇ ਮਾਰ ਮੁਕਾਇਆ। ਜਬਰ ਕਰਨ ਵਾਲੇ ਅੰਗਰੇਜ਼ ਦੀ ਨਜ਼ਰ ਵਿੱਚ ਊਧਮ ਸਿੰਘ ਬਾਗੀ ਸੀ, ਫਾਂਸੀ ਉੱਤੇ ਲਟਕਾ ਦਿੱਤਾ ਗਿਆ, ਪਰ ਅਸੀਂ ਉਸ ਊਧਮ ਸਿੰਘ ਨੂੰ ਕੌਮੀ ਸ਼ਹੀਦ ਵਜੋਂ ਹਰ ਸਾਲ ਯਾਦ ਕਰਦੇ ਹਾਂ। ਆਜ਼ਾਦੀ ਤੋਂ ਪਹਿਲਾਂ ਸ਼ਹੀਦ ਸਰਦਾਰ ਊਧਮ ਸਿੰਘ ਦੀ ਕੌਮ ਜਿਸ ਵਿੱਚ ਮੇਰਾ ਵੀ ਜਨਮ ਹੋਇਆ ਹੈ, ਉਸ ਨਾਲ ਕੁਝ ਵਾਅਦੇ ਉਹਨਾਂ ਲੋਕਾਂ ਨੇ ਕੀਤੇ ਸਨ ਜਿਨ੍ਹਾਂ ਨੇ ਆਜ਼ਾਦ ਭਾਰਤ ਦਾ ਰਾਜ ਭਾਗ ਸੰਭਾਲਣਾ ਸੀ। ਉਹਨਾਂ ਕਿਹਾ ਸੀ ਕਿ ਉੱਤਰ ਭਾਰਤ ਵਿੱਚ ਸਿੱਖਾਂ ਨੂੰ ਆਜ਼ਾਦ ਖਿੱਤਾ ਦਿੱਤਾ ਜਾਵੇਗਾ, ਪਰ ਦਿੱਲੀ ਤਖ਼ਤ ਦਾ ਰਾਜ ਭਾਗ ਸੰਭਾਲਦਿਆਂ ਉਹਨਾਂ ਹੁਕਮਰਾਨਾਂ ਨੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਕੌਮ ਜਿਹੜਾ ਮੰਨਣ ਵਾਲੇ ਸੋਰੀ ਵਿਚਾਰਧਾਰਾ ਨੂੰ ਦੀ ਕੌਮ ਦੀ ਪਹਿਚਾਣ ਨੂੰ ਖਤਮ ਕਰਨ ਵਾਸਤੇ ਸਾਨੂੰ ਸੰਵਿਧਾਨ ਦੀ ਧਾਰਾ 25 ਅਧੀਨ ਹਿੰਦੂ ਸਿੱਖ ਲਿਖ ਦਿੱਤਾ। ਆਪਣੀ ਪਹਿਚਾਣ ਆਪਣੀ ਬੋਲੀ ਆਪਣੇ ਸੂਬੇ ਦਾ ਪਾਣੀ ਅਤੇ ਹੋਰ ਹੱਕ ਬਚਾਉਣ ਵਾਸਤੇ ਮੇਰੇ ਬਜ਼ੁਰਗਾਂ ਨੂੰ ਫਿਰ ਸੰਘਰਸ਼ ਦੇ ਰਾਹ ਤੁਰਨ ਤੋਂ ਬਿਨਾਂ ਕੋਈ ਚਾਰਾ ਹੀ ਨਾ ਰਿਹਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਕੋਲ ਜੰਗ ਲੜਨ ਤੋਂ ਬਿਨਾਂ ਕੋਈ ਹੀਲਾ ਨਹੀਂ ਬਚਿਆ ਤੇ ਮੇਰੇ ਵੱਡਿਆਂ ਨੇ ਲੋਕਤੰਤਰ ਕਦਰਾਂ ਕੀਮਤਾਂ ਨੂੰ ਪਛਾਣਦਿਆਂ ਸ਼ਾਂਤਮਈ ਸੰਘਰਸ਼ ਨੂੰ ਤਰਜੀਹ ਦਿੱਤੀ ਹਕੂਮਤ ਨੇ ਡਾਂਗਾਂ ਗੋਲੀਆਂ ਜੇਲਾਂ ਉਵੇਂ ਹੀ ਸਾਡੇ ਪੱਲੇ ਪਾਈਆਂ ਜਿਵੇਂ ਹੱਕ ਮੰਗਣ ਉੱਤੇ ਅੰਗਰੇਜ਼ ਨੇ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਕੀਤਾ ਸੀ ਪਰ ਸੰਘਰਸ਼ ਸ਼ਾਂਤਮਈ ਅਤੇ ਲੋਕ ਹਿੱਤਾਂ ਵਿੱਚ ਸੀ ਅਤੇ ਆਪਣੇ ਵਾਸਤੇ ਨਹੀਂ ਪੂਰੇ ਭਾਰਤ ਵਿੱਚ ਸਭ ਬੋਲੀਆਂ ਜਾਤੀਆਂ ਜਾਂ ਧਰਮਾਂ ਦੇ ਸਤਿਕਾਰ ਨੂੰ ਮਾਣ ਸੰਵਿਧਾਨਕ ਦਰਜਾ ਦਿਵਾਉਣ ਲਈ ਵੱਧ ਅਧਿਕਾਰਾਂ ਦਾ ਮਤਾ ਲੈ ਕੇ ਮੈਦਾਨ ਵਿੱਚ ਆਏ ਸੀ ਲੇਕਿਨ ਬਦਕਿਸਮਤੀ ਨਾਲ ਅਸੀਂ ਉਸ ਮਤੇ ਦਾ ਨਾਮ ਮਤਾ ਆਨੰਦਪੁਰ ਸਾਹਿਬ ਤੋਂ ਰੱਖ ਲਿਆ ਤੇ ਭਾਰਤੀ ਹਾਕਮਾਂ ਨੇ ਸਾਡੀ ਉਸ ਮਾਨਸਿਕਤਾ ਨੂੰ ਸਮਝਣ ਦੀ ਥਾਂ ਮੁਗਲਈ ਅਤੇ ਅੰਗਰੇਜ਼ੀ ਮਾਪਦੰਡ ਅਪਣਾਉਂਦਿਆਂ ਪਹਿਲਾਂ ਤਾਂ ਸਾਨੂੰ ਰੱਜ ਕੇ ਕੁੱਟਿਆ ਫਿਰ ਆਨੰਦਪੁਰ ਸਾਹਿਬ ਦੇ ਮਤੇ ਨੂੰ ਬਗਾਵਤ ਆਖ ਕੇ ਬਦਨਾਮ ਕੀਤਾ ਜਦੋਂ ਜੇਲ੍ਹਾਂ ਵੀ ਸਾਨੂੰ ਸੰਭਾਲ ਨਾ ਸਕੀਆਂ ਤਾਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰ ਦਿੱਤਾ ਜਿਸ ਨੇ ਸਭ ਪੁਰਾਣੇ ਜ਼ਖਮ ਵੀ ਉਧੇੜ ਦਿੱਤੇ ਹਕੂਮਤ ਨੇ ਫਿਰ ਉਸ ਤਰ੍ਹਾਂ ਹੀ ਸਾਨੂੰ ਪਹਿਚਾਨਣ ਵਿੱਚ ਗਲਤੀ ਕੀਤੀ ਜਿਵੇਂ ਮੁਗਲ ਅਤੇ ਅੰਗਰੇਜ਼ ਕਰਦੇ ਸਨ ਸਾਨੂੰ ਕੁੱਤੇ ਦੀ ਨਸਲ ਵਿੱਚੋਂ ਸਮਝਿਆ ਗਿਆ ਪਰ ਸਾਨੂੰ ਗੁਰੂ ਨੇ ਸਿੰਘ ਭਾਵ ਸ਼ੇਰ ਦਾ ਦਰਜਾ ਦਿੱਤਾ ਹੈ ਕੁੱਤੇ ਨੇ ਕੋਈ ਸੋਟੀ ਮਾਰ ਜਾਂ ਕਿਸੇ ਹੋਰ ਹਥਿਆਰ ਨਾਲ ਹਮਲਾ ਕਰੇ ਤਾਂ ਕੁੱਤਾ ਸੋਟੀ ਜਾਂ ਹਥਿਆਰ ਉੱਤੇ ਜਵਾਬੀ ਹਮਲਾ ਕਰਦਾ ਹੈ ਪਰ ਸ਼ੇਰ ਉੱਤੇ ਜਦੋਂ ਕੋਈ ਤਲਵਾਰ ਦਾ ਵਾਰ ਕਰੇ ਤਾਂ ਸ਼ੇਰ ਤਲਵਾਰ ਉੱਤੇ ਹਮਲਾ ਨਹੀਂ ਕਰਦਾ ਸਗੋਂ ਤਲਵਾਰ ਚਲਾਉਣ ਵਾਲੇ ਦੇ ਸਿਰ ਉੱਤੇ ਵਾਰ ਕਰਦਾ ਹੈ ਇਸ ਸਿਧਾਂਤ ਅਨੁਸਾਰ ਹੀ ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਬਾਅਦ ਭਾਰਤ ਦੀ ਹੁਕਮਰਾਨ ਇੰਦਰਾ ਗਾਂਧੀ ਉੱਤੇ ਹਮਲਾ ਹੋਇਆ ਸੀ ਤੇ ਜਨਰਲ ਵੈਦਿਆ ਦਾ ਕਤਲ ਵੀ ਇਸ ਸੰਦਰਭ ਦਾ ਹਿੱਸਾ ਸੀ ਕੇਵਲ ਸਿੱਖ ਨਹੀਂ ਹਰ ਜਾਗਰਿਤ ਕੌਮ ਅਜਿਹਾ ਕਰਦੀ ਹੈ ਨੱਥੂ ਰਾਮ ਗੋਡਸੇ ਨੇ ਵੀ ਅਜਿਹਾ ਕੀਤਾ ਇੱਕ ਤਾਮਿਲ ਔਰਤ ਨੇ ਆਪਣੀਆਂ ਭਾਵਨਾਵਾਂ ਅਨੁਸਾਰ ਭਾਰਤ ਦੇ ਹੁਕਮਰਾਨ ਰਾਜੀਵ ਗਾਂਧੀ ਨੂੰ ਮਨੁੱਖੀ ਬੰਬ ਬਣ ਕੇ ਉਡਾ ਦਿੱਤਾ ਸੀ ਹਕੂਮਤ ਦੇ ਨਸ਼ੇ ਵਿੱਚ ਗਲਤਾਨ ਲੋਕ ਗਲਤੀ ਸੁਧਾਰਨ ਦੀ ਥਾਂ ਗਲਤੀ ਦਰ ਗਲਤੀ ਕਰਦੇ ਹਨ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਕੁਝ ਹਿੰਦੁਸਤਾਨ ਦੀ ਰਾਜਧਾਨੀ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਨਾਲ ਵਾਪਰਿਆ ਅਜਿਹਾ ਲੋਕਤੰਤਰ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਹਜ਼ਾਰਾਂ ਬੇਗੁਨਾਹ ਸਿੱਖ ਮਾਰ ਦਿੱਤੇ ਇੱਜ਼ਤਾਂ ਸ਼ਰੇ ਬਾਜ਼ਾਰ ਲੁੱਟੀਆਂ ਗਈਆਂ ਪਰ ਹਾਲੇ ਤੱਕ ਸਰਕਾਰੀ ਜਾਂ ਅਦਾਲਤੀ ਇਨਸਾਫ ਨਹੀਂ ਮਿਲਿਆ ਉਜਾੜੇ ਗਏ ਲੋਕਾਂ ਦਾ ਵਸੇਵਾ ਨਹੀਂ ਹੋਇਆ ਸਗੋਂ ਇਸ ਨਸਲਕੁਸ਼ੀ ਨੂੰ ਦੰਗੇ ਆਖਿਆ ਜਾ ਰਿਹਾ ਹੈ ਅਜਿਹੀ ਬੇਇਨਸਾਫੀਆਂ ਖਿਲਾਫ ਉਹਨਾਂ ਲੋਕਾਂ ਦੇ ਜਜ਼ਬਾਤ ਜਿਹੜੇ ਸੁਲਗਣੇ ਕੁਦਰਤੀ ਹਨ ਜਿਹੜੇ ਕਿਸੇ ਦੇ ਜਜ਼ਬਾਤਾਂ ਬਦਲੇ ਚਾਂਦਨੀ ਚੌਕ ਵਿੱਚ ਸਿਰ ਕਟਪਾਉਣ ਦੇਗ ਵਿੱਚ ਉਬਲਦੇ ਅਤੇ ਆਰਿਆਂ ਨਾਲ ਤਨ ਚੜਵਾਉਣ ਦਾ ਹੁਨਰ ਪਾ ਖੂਬੀ ਜਾਣਦੇ ਨੇ ਇਹ ਇਸ ਹਸ਼ਰ ਤੱਕ ਪੁੱਜ ਜਾਣ ਉੱਤੇ ਪੰਜਾਬ ਦਾ ਨੌਜਵਾਨ ਖੂਨ ਭਲਾ ਕਦੋਂ ਤੱਕ ਜਿਹੜਾ ਬਿਨਾਂ ਉਬਲੇ ਕਿਵੇਂ ਰਹਿ ਸਕਦਾ ਸੀ ਤੇ ਭਾਰਤੀ ਹਕੂਮਤ ਨੇ ਇਸ ਜਜ਼ਬਾਤਾਂ ਦੀ ਅੱਗ ਉੱਤੇ ਉਬਲ ਰਹੇ ਖੂਨ ਨੂੰ ਠੰਡਾ ਛਿੱਟਾ ਮਾਰਨ ਦੀ ਥਾਂ ਤਸ਼ੱਦਦ ਦਾ ਤੇਲ ਪਾਉਣਾ ਆਰੰਭ ਕੀਤਾ ਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਜਬਰ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਗਿਆ ਇੱਕ ਤੋਂ ਇੱਕ ਬੁੱਚੜ ਅਫਸਰ ਲੱਭ ਕੇ ਪੰਜਾਬ ਜਾਂ ਪੁਲਿਸ ਮੁਖੀ ਬਣਾਇਆ ਗਿਆ ਨੀਮ ਫੌਜੀ ਦਸਤਿਆਂ ਨੂੰ ਖੁੱਲ੍ਹ ਦਿੱਤੀ ਗਈ ਕਿ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਬੇਗੁਨਾਹ ਸਿੱਖ ਨੌਜਵਾਨਾਂ ਉੱਤੇ ਤਸ਼ੱਦਦ ਕੀਤਾ ਜਾਵੇ ਅਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਜਾਵੇ ਇਹ ਸਿਲਸਿਲਾ 1987 ਤੋਂ 1992 ਤੱਕ ਬੇਖੌਫ ਚੱਲਿਆ ਪਰ ਅਚਾਨਕ ਹਿੰਦੁਸਤਾਨੀ ਹੁਕਮਰਾਨਾਂ ਨੂੰ ਖਿਆਲ ਆਇਆ ਕਿ ਸਭ ਕੁਝ ਰਾਸ਼ਟਰਪਤੀ ਰਾਜ ਅਧੀਨ ਕੀਤਾ ਜਾ ਰਿਹਾ ਹੈ ਜਿਸ ਦੀ ਸਿੱਧੀ ਜ਼ਿੰਮੇਵਾਰੀ ਹਿੰਦੁਸਤਾਨੀ ਸਰਕਾਰ ਦੇ ਸਿਰ ਆਵੇਗੀ ਅਤੇ ਕਦੇ ਵੀ UNA ਵਿੱਚ ਜਾ ਕੇ ਤੇ ਹੋਰ ਕੌਮਾਂਤਰੀ ਪੱਧਰ ਉੱਤੇ ਜਵਾਬਦੇਹ ਹੋਣਾ ਪੈ ਸਕਦਾ ਹੈ ਇਸ ਕਰਕੇ 1992 ਵਿੱਚ ਨੀਤੀ ਨੂੰ ਬਦਲਦਿਆਂ ਸੰਗੀਨਾਂ ਦੀ ਛਾਂ ਹੇਠ ਚੋਣ ਕਰਵਾ ਕੇ ਸਿਰਫ 6% ਵੋਟਾਂ ਰਾਹੀਂ ਬੇਅੰਤ ਸਿਓ ਨੂੰ ਮੁੱਖ ਮੰਤਰੀ ਬਣਾ ਕੇ ਲੋਕਤੰਤਰ ਦਾ ਬੁਰਕਾ ਪਾਇਆ ਗਿਆ ਪੰਜਾਬ ਦਾ ਪੁਲਿਸ ਮੁਖੀ ਵੀ ਕਿਸੇ ਵੱਡੇ ਬਦਨਾਮ ਅਤੇ ਬੁੱਚੜ ਪੁਲਿਸੀਏ KPS ਗਿੱਲ ਨੂੰ ਲਗਾਇਆ ਗਿਆ ਇਸ ਨਾਲ ਭਾਰਤ ਸਰਕਾਰ ਦੇ ਸਿਰੋਂ ਜ਼ਿੰਮੇਵਾਰੀ ਵੀ ਲੱਥ ਗਈ ਅਤੇ ਦੋ ਪੱਗਾਂ ਵਾਲੇ ਇੱਕ ਸ਼ਾਸਕ ਬੇਅੰਤ ਸਿਓ ਅਤੇ ਦੂਜਾ ਪ੍ਰਸ਼ਾਸਕ KPS ਗਿੱਲ ਨੂੰ ਸਿੱਖਾਂ ਦੇ ਬੇਗੁਨਾਹ ਬੱਚਿਆਂ ਨੂੰ ਮਾਰਨ ਦਾ ਠੇਕਾ ਦੇ ਦਿੱਤਾ ਤਾਂ ਕਿ ਇਤਿਹਾਸ ਕਲੰਕਿਤ ਹੋ ਜਾਵੇ ਕਿ ਸਿੱਖਾਂ ਨੂੰ ਮਾਰਨ ਵਾਲੇ ਸਿੱਖ ਹੀ ਸਨ। ਤੇ ਅੱਗੇ ਉਹ ਆਪਣੇ ਕਬੂਲਨਾਮੇ ਦੇ ਵਿੱਚ ਲਿਖਦੇ ਨੇ, ਇਹ ਸਭ ਹਾਲਾਤ ਸਨ ਜਿਨ੍ਹਾਂ ਨੇ ਸਾਡੀਆਂ ਭੋਲੀਆਂ ਜ਼ਿੰਦਗੀਆਂ ਵਿੱਚ ਭੁਚਾਲ ਲਿਆ ਦਿੱਤਾ। ਸਾਨੂੰ ਇਸ ਗੱਲ ਉੱਤੇ ਰੋਸ ਆਇਆ ਕਿ ਜਿਸ ਭਾਰਤ ਦੀ ਆਜ਼ਾਦੀ ਵਾਸਤੇ ਫਾਂਸੀ ਦੇ ਰੱਸੇ ਗਲ ਪਾਉਣ ਵਾਲਿਆਂ ਵੱਲੋਂ ਮੇਰੀ ਕੌਮ ਦੇ ਵਾਰਸ 121 ਵਿੱਚੋਂ 93 ਸਨ, ਕੁਝ ਕੁਰਬਾਨੀਆਂ ਵਿੱਚ ਮੇਰੇ ਬਜ਼ੁਰਗਾਂ ਦਾ ਹਿੱਸਾ 85% ਹੈ ਤੇ ਹਿੰਦੁਸਤਾਨ ਨਾਲ ਕਿਸਮਤ ਜੋੜਨ ਵਾਸਤੇ ਰਾਜਿਆਂ ਵਰਗੇ ਕਲੇ ਅਤੇ ਸਰਦਾਰੀਆਂ ਨੂੰ ਲੱਤ ਮਾਰ ਕੇ ਪਾਕਿਸਤਾਨ ਛੱਡ ਕੇ ਆਉਣ ਵਾਲੇ ਮੇਰੇ ਹੀ ਮਾਪੇ ਸਨ ਅਤੇ ਆਜ਼ਾਦੀ ਤੋਂ ਬਾਅਦ ਲਗਾਤਾਰ ਹੱਕਾਂ ਦੀ ਮੰਗ ਕਰਦੇ ਤਸ਼ੱਦਦ ਸਹਿਣ ਵਾਲੇ ਮੇਰੇ ਹੀ ਕੁਨਬੇ ਦੇ ਲੋਕ ਨੇ, ਪਰ ਹੁਣ ਹਕੂਮਤ ਨੇ ਸਾਡੇ ਆਪਣਿਆਂ ਵਿੱਚੋਂ ਮੋਹਰੇ ਲੱਭ ਕੇ ਸਾਡੀ ਕੌਮ ਦੀ ਜਵਾਨੀ ਦੀਆਂ ਜੜ੍ਹਾਂ ਵੱਢਣ ਵਾਸਤੇ ਆਪਣੀ ਜ਼ੁਲਮੀ ਕੁਹਾੜੀ ਵਿੱਚ ਦਸਤਾ ਵੀ ਸਾਡੇ ਆਪਣਿਆਂ ਦਾ ਹੀ ਪਾ ਲਿਆ ਸੀ। ਇਹ ਸਭ ਆਤਮਾ ਦਾ ਬੋਝ ਬਣ ਗਿਆ ਸੀ। ਆਪਣਾ ਅਮੀਰ ਵਿਰਸਾ, ਅਣਮੁੱਲਾ ਇਤਿਹਾਸ, ਵੱਡਿਆਂ ਦੇ ਕੀਤੇ ਧਰਮ ਕਾਰਜ ਮਾਰਗ ਦਰਸ਼ਕ ਬਣ ਗਏ ਅਤੇ ਜ਼ੁਲਮ ਦੇ ਅੰਤ ਦਾ ਫੈਸਲਾ ਕਰ ਲਿਆ। ਸਾਡੀ ਕਿਸੇ ਨਾਲ ਧਰਮ ਕਰਕੇ ਜਾਂ ਜਾਤ ਕਰਕੇ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਅੱਜ ਹੈ। ਰਾਜ ਵੀ ਕਿਸੇ ਕਰਨਾ ਹੀ ਹੈ ਜਿਸ ਨੂੰ ਲੋਕ ਫਤਵਾ ਦੇ ਦੇਣ, ਪਰ ਜਦੋਂ ਰਾਜੇ ਸ਼ੀਹ ਮੁਕੱਦਮ ਕੁੱਤੇ ਅਤੇ ਕਾਜੀ ਰਿਸ਼ਵਤੀ ਹੋ ਜਾਣ, ਅਦਾਲਤੀ ਨਿਆਂ ਗੋਡੇ ਟੇਕ ਦੇਵੇ, ਜੱਜ ਇੱਕ ਪੁਲਿਸ ਅਫਸਰ ਦੇ ਆਖੇ ਫੈਸਲੇ ਬਦਲਣ ਲੱਗ ਪੈਣ, ਵਰਦੀ ਧਾਰੀ ਕਾਤਲ ਵੇਗਨਾ ਬੱਚਿਆਂ ਨੂੰ ਦਿਨ ਦਿਹਾੜੇ ਕਤਲ ਕਰਨ ਅਤੇ ਪੰਜਾਬ ਦੀ ਰਾਜਗੱਦੀ ਉੱਤੇ ਬੈਠਾ ਇਨਸਾਨ ਅੱਖਾਂ ਬੰਦ ਕਰਕੇ ਹੀ ਨਾ ਬੈਠੇ ਸਗੋਂ ਬੇਗਨਾਹ ਬੱਚਿਆਂ ਦੇ ਕਤਲਾਂ ਨੂੰ ਜਾਇਜ਼ ਠਹਿਰਾਵੇ ਅਤੇ ਕਾਤਲਾਂ ਨੂੰ ਤਰੱਕੀਆਂ ਤੇ ਰਾਸ਼ਟਰਪਤੀ ਅਵਾਰਡ ਦਵਾਉਣ ਦੀਆਂ ਸਿਫਾਰਿਸ਼ਾਂ ਕਰੇ, ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿੱਚੋਂ ਪੈਦਾ ਹੋਇਆ ਇੱਕ ਸਿੱਖ ਜਿਸ ਦੇ ਸਬਰ ਦਾ ਬੰਨ ਟੁੱਟਿਆ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਰੋਸ਼ਨੀ ਦਿੰਦਾ ਹੈ। ਸੋ ਅੱਗੇ ਉਹ ਲਿਖਦੇ ਨੇ, ਜੋ ਕਰ ਅੱਜ ਹਮ ਹੀਲਤੇ ਦਰ ਗੁੰਜਸਤ ਹਾਲਾਤ ਅਸਤ ਵਰਦਨ ਵਾ ਸ਼ਮਸ਼ੀਰ ਦਸਤ। ਇਹ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਤਾਂ ਕਿਰਪਾਨ ਉਠਾਉਣਾ ਜਾਇਜ਼ ਹੈ। ਇਸ ਸਿਧਾਂਤ ਨੇ ਸਾਨੂੰ ਇਸ ਰਸਤੇ ਵੱਲ ਤੁਰਨ ਦੀ ਦਲੇਰੀ ਦਿੱਤੀ। ਜੋ ਕਸੇ ਸਮੇਂ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਭਾਈ ਸੁੱਖਾ ਸਿੰਘ ਤੇ ਭਾਈ ਜਿੰਦੇ ਦਾ ਜਿਹੜਾ ਜ਼ਿਕਰ ਵੀ ਉਹਨਾਂ ਨੇ ਆਪਣੀ ਉਸ ਲਿਖਤ ਵਿੱਚ ਕੀਤਾ ਹੈ। ਇਹ ਕਦਮ ਚੁੱਕਦਿਆਂ ਸਾਨੂੰ ਇਹ ਪ੍ਰਵਾਹ ਨਹੀਂ ਸੀ ਅਤੇ ਨਾ ਹੀ ਅੱਜ ਹੈ। ਹਕੂਮਤ ਜਾਂ ਹਕੂਮਤਾਂ ਦੇ ਗੁਲਾਮ ਜੱਜ ਜਾਂ ਬਕਾਊ ਮੀਡੀਆ ਸਾਨੂੰ ਨਾਇਕ ਜਾਂ ਖਲਨਾਇਕ ਉਪਾਧੀ ਦੇਵੇ, ਸਾਡੇ ਸਾਹਮਣੇ ਇੱਕ ਮਿਸ਼ਨ ਸੀ ਕਿ ਸਿੱਖਾਂ ਉੱਤੇ ਹੋ ਰਹੇ ਜ਼ੁਲਮ ਨੂੰ ਠੱਲਿਆ ਜਾਵੇ। ਅਸੀਂ ਜੋ ਕੀਤਾ ਇਤਿਹਾਸ ਨੂੰ ਅੱਗੇ ਤੋਰਿਆ ਹੈ। ਅਸੀਂ ਪੁਰਾਤਨ ਅਤੇ ਮੌਜੂਦਾ ਸ਼ਹੀਦਾਂ ਦੀ ਸੋਚ ਨੂੰ ਸਮਝਿਆ ਅਤੇ ਪਹਿਰਾ ਦਿੱਤਾ ਹੈ, ਪਰ ਫਿਰ ਵੀ ਇਹ ਸਪਸ਼ਟ ਕਰਨਾ ਮੇਰੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਸਿੱਖ ਕਿਸੇ ਦੀ ਮੌਤ ਵਜੋਂ ਜ਼ਿੰਦਗੀ ਨਹੀਂ ਲੱਭਦਾ। ਸਿੱਖ ਨੂੰ ਗੁਰੂ ਨੇ ਸਰਬੱਤ ਦੇ ਭਲੇ ਦਾ ਆਦੇਸ਼ ਦਿੱਤਾ ਹੈ। ਅਸੀਂ ਭਾਈ ਘਨੱਈਆ ਜੀ ਦੇ ਰੂਪ ਦੇ ਵਿੱਚ ਦੁਸ਼ਮਣ ਨੂੰ ਪਾਣੀ ਪਿਲਾਉਣ ਵਾਲ ਅਤੇ ਮਲਹਮ ਪੱਟੀ ਕਰਨ ਦੀ ਜਾਂਚ ਵੀ ਰੱਖਦੇ ਹਾਂ, ਪਰ ਨਾਲ ਵਜੀਦਾ ਖਾਨ, ਮੱਸਾ ਰੰਗੜ, ਜਰਨੈਲ ਅਡਵਾਇਰ ਤੇ ਇੰਦਰਾ ਗਾਂਧੀ, ਜਰਨੈਲ ਬੈਦਿਆ ਤੇ ਬੇਅੰਤ ਸਿੰਘ ਵਰਗੇ ਬੁੱਚੜਾਂ ਨੂੰ ਸਜ਼ਾ ਦੇਣਾ ਵੀ ਜਾਣਦੇ ਹਾਂ। ਅਸੀਂ ਜੋ ਕੀਤਾ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਜਬਰ ਦੇ ਕਾਲੇ ਪੰਨਿਆਂ ਸਾਹਮਣੇ ਮੁੱਢ ਤੋਂ ਇੱਕ ਸੁਨਹਿਰੀ ਅਧਿਆਇ ਲਿਖ ਕੇ ਆਪਣੀ ਫਰਜ਼ ਨਿਭਾਏ ਨੇ। ਸਾਨੂੰ ਕੋਈ ਇੱਛਾ ਜਾਂ ਉਮੀਦ ਨਹੀਂ ਹੈ ਕੋਈ ਹੁਕਮਰਾਨ ਜਾਂ ਅਦਾਲਤੀ ਸਾਨੂੰ ਮਾਫ਼ੀ ਦੇਵੇ, ਕਿਉਂਕਿ ਸਰਦਾਰ ਊਧਮ ਸਿੰਘ, ਭਾਈ ਸਤਵੰਤ ਸਿੰਘ, ਭਾਈ ਸੁੱਖਾ ਜਿੰਦਾਂ ਨੂੰ ਹਕੂਮਤ ਨੇ ਕਾਨੂੰਨ ਦੀ ਦੁਰਵਰਤੋਂ ਕਰਕੇ ਫਾਂਸੀਆਂ ਉੱਤੇ ਇਸ ਲਈ ਟੰਗਿਆ ਕਿ ਉਹ ਖਲਨਾਇਕ ਸਾਬਤ ਹੋਣਗੇ, ਪਰ ਉਹ ਇਤਿਹਾਸ ਦੇ ਨਾਇਕ ਹਨ। ਸਾਡੇ ਵਜੋਂ ਕੀਤੀ ਸੇਵਾ ਦਾ ਫੈਸਲਾ ਸਾਡੀ ਕੌਮ ਜਾਂ ਇਤਿਹਾਸ ਲਿਖੇਗਾ। ਸਾਨੂੰ ਆਪਣੇ ਕੀਤੇ ਉੱਤੇ ਕੋਈ ਵੀ ਪਛਤਾਵਾ ਨਹੀਂ ਹੈ। ਤੇ ਉਹ ਐਂਡ ਤੇ ਜਿਹੜਾ ਆਖਰੀ ਲਿਖਦੇ ਨੇ, ਸ਼ਹੀਦ ਭਾਈ ਦਿਲਾਵਰ ਸਿੰਘ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਤੇ ਥੱਲੇ ਨਾਲ ਡੇਟ ਹੈ ਜੀ 25 ਜਨਵਰੀ 2018। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਤਾਰਾ, ਡੇਕ ਵਾਲਾ, ਬੀ ਚੱਕੀਆਂ ਮਾਡਲ, ਜੇਲ ਬੁੜੈਲ, ਚੰਡੀਗੜ੍ਹ ਜੀ। ਇਹ ਉਹਨਾਂ ਦਾ ਇਕਵਾਲ ਜਿਹੜਾ ਨਾਮਾ ਜਿਹੜਾ ਉਹਨਾਂ ਨੇ ਜੱਜ ਦੇ ਸਾਹਮਣੇ ਰੱਖਿਆ ਹੈ। ਸੋ ਇੱਥੋਂ ਹੀ ਅਸੀਂ ਇਸ ਸਾਰੀ ਗੱਲਬਾਤ ਤੋਂ ਜੋ ਵੀ ਇਤਿਹਾਸ, ਜੋ ਵੀ ਉਹਨਾਂ ਨੇ ਕੀਤਾ ਹੈ, ਉਹਦਾ ਕਬੂਲਨਾਮਾ ਜੋ ਹੈ ਆਪਣੇ ਸਾਹਮਣੇ ਹੈ। ਅਤੇ ਆਪਾਂ ਹੁਣ ਵੇਖਦੇ ਹਾਂ ਕਿ ਉਸ ਸੂਰਵੀਰ ਯੋਧੇ ਦੀ ਕਿੱਡੀ ਵੱਡੀ ਕੁਰਬਾਨੀ ਤੇ ਕਿਵੇਂ ਉਸਨੇ ਅਜੇ ਤੱਕ ਵੀ ਇੰਨਾ ਤਸ਼ੱਦਦ ਸਹਿੰਦਿਆਂ ਹੋਇਆ ਵੀ ਉਹਨਾਂ ਨੇ ਉਸ ਹਕੂਮਤ ਅੱਗੇ ਗੋਡੇ ਨਹੀਂ ਟੇਕੇ ਅੱਜ ਵੀ ਸੱਚ ਤੇ ਨਿਰਭਰ ਨੇ ਸੱਚ ਤੇ ਖੜ ਕੇ ਸੱਚ ਦਾ ਹੁੱਕਾ ਦੇ ਰਹੇ ਨੇ
ਹਾਂਜੀ ਭਾਈ ਜਗਤਾਰ ਸਿੰਘ ਜੀ ਤਾਰਾ ਨੇ ਜਿਹੜਾ ਕਬੂਲਨਾਮਾ ਜਿਹੜਾ ਲਿਖਿਆ ਉਹਦੇ ਵਿੱਚ ਤਕਰੀਬਨ ਸਾਰਾ ਕੁਛ ਹੀ ਜਿਹੜਾ ਉਹਨਾਂ ਨੇ ਲਿਖ ਦਿੱਤਾ ਹੁਣ ਤੱਕ ਦਾ ਇਤਿਹਾਸ ਸਿੱਖ ਕੌਮ ਦਾ ਮੋਟੇ ਮੋਟੇ ਰੂਪ ਦੇ ਵਿੱਚ ਉਹਨਾਂ ਨੇ ਦਰਸਾ ਦਿੱਤਾ ਕਿ ਕਿਵੇਂ ਜਿਹੜੀ ਇਹ ਖੇਡ ਗੁਰੂ ਸਾਹਿਬਾਨ ਤੋਂ ਸ਼ੁਰੂ ਹੋ ਕੇ ਅੱਗੇ ਜਿਹੜੇ ਗੁਰੂ ਕੇ ਸਿੰਘ ਹੁਣ ਤੱਕ ਇਸ ਖੇਡ ਵਿੱਚ ਬਖੂਬੀ ਜਿਹੜਾ ਆਪਣਾ ਫਰਜ਼ ਆਪਣਾ ਕਿਰਦਾਰ ਨਿਭਾ ਰਹੇ ਨੇ ਠੀਕ ਹੈ ਜ਼ਾਲਮ ਨੂੰ ਹੱਕ ਹੁੰਦਾ ਆ ਕਿ ਉਹ ਆਪਣਾ ਜ਼ੁਲਮ ਦੀ ਅੱਤ ਜਿਹੜੀ ਦਿਖਾ ਸਕਦਾ ਆ ਕਿਉਂਕਿ ਇੱਕ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਵੀ ਉਸ ਨੂੰ ਮੁਹੱਈਆ ਹੀ ਹੋਇਆ ਹੁੰਦਾ ਆ ਕੁਦਰਤੀ ਤੌਰ ਦੇ ਉੱਤੇ ਤੇ ਭਾਵੇਂ ਕਿ ਉਹ ਇਸ ਦਾ ਗਲਤ ਇਸਤੇਮਾਲ ਹੀ ਕਰ ਰਿਹਾ ਹੁੰਦਾ ਹੈ ਪਰ ਇਹ ਆਪਣੀ ਉਹਦੀ ਸੋਚ ਹੁੰਦੀ ਆ ਤੇ ਇਹ ਸ਼ਾਇਦ ਸੋਚ ਇੱਕ ਭੁਲੇਖਾ ਅਕਸਰ ਹੀ ਜਿਹੜੇ ਤਾਕਤ ਦੇ ਵਿੱਚ ਆਏ ਲੋਕੀ ਪਾਲ ਕੇ ਬੈਠ ਜਾਂਦੇ ਨੇ ਕਿ ਸ਼ਾਇਦ ਉਹ ਦੁਨੀਆਂ ਤੋਂ ਕੋਈ ਅਨੋਖੇ ਜੰਮੇ ਨੇ ਤੇ ਦੁਨੀਆਂ ਨੂੰ ਉਹ ਬੇਵਕੂਫ ਬੜੇ ਵੱਡੇ ਪੱਧਰ ਤੇ ਬਣਾ ਦੇਣਗੇ ਤੇ ਦੁਨੀਆਂ ਨੂੰ ਉਹ ਜਿਵੇਂ ਚਾਹੁਣ ਉਵੇਂ ਹੀ ਉਸ ਨੂੰ ਜਿਵੇਂ ਤੋੜ ਮਰੋੜ ਕੇ ਆਪਣੇ ਮਗਰ ਲਾ ਲੈਣਗੇ ਪਰ ਹਮੇਸ਼ਾ ਹੀ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਿਹੜਾ ਜ਼ਾਲਮ ਬਣਿਆ ਉਸ ਦੇ ਜਿਹੜੇ ਪਾਜ ਇੱਕ ਦਿਨ ਉੱਗੜ ਕੇ ਰਹੇ ਭਾਵੇਂ ਉਹ ਉਸ ਦੇ ਹੁੰਦਿਆਂ ਹੀ ਉੱਗੜ ਜਾਣ ਚਾਹੇ ਉਸ ਦੇ ਜਾਣ ਤੋਂ ਬਾਅਦ ਉੱਗੜ ਜਾਣ ਇਹ ਜਿਹੜੇ ਜਿਹੜੇ ਉਸਦੇ ਕੀਤੇ ਕਰਮਾਂ ਦਾ ਜਦੋਂ ਲੇਖਾ ਜੋਖਾ ਇਤਿਹਾਸ ਵੀ ਕਰਦਾ ਆ ਜਦੋਂ ਇਤਿਹਾਸਕ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਲਿਖਿਆ ਜਾਂਦਾ ਆ ਕਿਸੇ ਵੀ ਸ਼ਖਸ ਦਾ ਜਦੋਂ ਕਿਰਦਾਰ ਲਿਖਿਆ ਜਾਂਦਾ ਆ ਤਾਂ ਉਹ ਫਿਰ ਉਹ ਕਿਤੇ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ ਜਿਹੜਾ ਸੱਚੇ ਦਿਲੋਂ ਇਤਿਹਾਸ ਲਿਖਿਆ ਜਾਂਦਾ ਆ ਅਤੇ ਇਹੀ ਕਾਰਨ ਹੈ ਕਿ ਕਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜ਼ਾਲਮ ਕਿਹਾ ਗਿਆ ਸੀ ਅਤੇ ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਿਵੇਂ ਕਹਿ ਲਓ ਕਿ ਹਰ ਇੱਕ ਸਿੱਖ ਕੌਮ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਇੱਜ਼ਤ ਅੱਜ ਵੀ ਬਰਕਰਾਰ ਹੈ ਅਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਂ ਦੇ ਜਿਹੜੇ ਬੁੱਤ ਵੀ ਲਗਾਏ ਗਏ ਨੇ ਅਤੇ ਉਹਨਾਂ ਦੇ ਨਾਂ ਦੇ ਉੱਤੇ ਲਿਖਤਾਂ ਵੀ ਆਈਆਂ ਅਤੇ ਇਤਿਹਾਸ ਦੇ ਵਿੱਚ ਇਹ ਤਕਰੀਬਨ 250 ਸਾਲ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਿਹੜਾ ਸਹੀ ਕਿਰਦਾਰ ਉਹ ਸਾਹਮਣੇ ਆਇਆ ਅਤੇ ਇਸੇ ਤਰ੍ਹਾਂ ਹੀ ਸ਼ਹੀਦ ਊਧਮ ਸਿੰਘ ਜੀ ਦਾ ਵੀ ਜਿਹੜਾ ਕਿਰਦਾਰ ਉਹਨੂੰ ਬੜਾ ਗਲਤ ਪੇਸ਼ ਕੀਤਾ ਗਿਆ ਜਦੋਂ ਅੰਗਰੇਜ਼ ਹਕੂਮਤ ਸੀ ਅਤੇ ਅੰਗਰੇਜ਼ ਹਕੂਮਤ ਦੇ ਜਿਹੜੇ ਉਹਨਾਂ ਦੇ ਪਾਲਤੂ ਲੇਖਕ ਸੀ ਉਹਨਾਂ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ ਅਤੇ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਜਿਹੜੇ ਜਿਹੜੇ ਸਰਕਾਰ ਦੇ ਪਾਲਤੂ ਇਹ ਭੁਲੇਖਾ ਸ਼ਾਇਦ ਆਪਾਂ ਨੂੰ ਮਨ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਅਤੇ ਇਹ ਜਿਹੜੀ ਦਿੱਖ ਵਾਲਾ ਕੰਮ ਆਪਾਂ ਬੰਦ ਕਰੀਏ ਕਿ ਫਲਾਨਾ ਬੰਦਾ ਜੇ ਪੱਗ ਬੰਨਦਾ ਹੈ ਤਾਂ ਉਹ ਸਿੱਖ ਹਿਤੈਸ਼ੀ ਉਹਦਾ ਉਸਦਾ ਹੋਣਾ ਕੋਈ ਜ਼ਰੂਰੀ ਨਹੀਂ ਇਸ ਦੀ ਜੇ ਆਪਾਂ ਮਿਸਾਲ ਦੇਖਣੀ ਹੋਵੇ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈ ਗਈ ਇੱਕ ਸ਼ਖਸ ਵੱਲੋਂ ਜਿਹੜਾ ਉੱਪਰੋਂ ਦੀ ਗਾਤਰਾ ਪਾ ਕੇ ਸ਼ਰਾਬ ਸ਼ਰੇਆਮ ਦਿਖਾ ਦਿਖਾ ਕੇ ਪੀ ਰਿਹਾ ਉਸਦਾ ਮਕਸਦ ਕਕਾਰਾਂ ਨੂੰ ਬਦਨਾਮ ਕਰਨਾ ਸੀ ਉਹ ਕੋਈ ਸਿੱਖ ਨਹੀਂ ਹੈ ਉਹਦਾ ਮਕਸਦ ਸਾਫ਼ ਸਪੱਸ਼ਟ ਝਲਕਦਾ ਹੈ ਕਿ ਉਹ ਉਸਦਾ ਉਹ ਇੱਕ ਖਰੀਦਿਆ ਹੋਇਆ ਇੱਕ ਪੇਡ ਵਰਕਰ ਹੈ ਕਿਸੇ ਸੰਸਥਾ ਦਾ ਇਸ ਦੇ ਮਗਰ ਵੀ ਆਰ ਐਸ ਐਸ ਦਾ ਹੀ ਹੱਥ ਕਿਸੇ ਹੱਦ ਤੱਕ ਕਿਹਾ ਜਾ ਸਕਦਾ ਹੈ ਜਿਹੜਾ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਉੱਤੇ ਤੁਲੀ ਹੋਈ ਹੈ ਅਤੇ ਅਜਿਹੇ ਸ਼ਖਸ ਇੱਕ ਦੋ ਨਹੀਂ ਜਿਹੜੀ ਭਾਰਤ ਦੀ ਰਾਜਨੀਤੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਇਹ ਸ਼ਖਸ ਅੱਗੇ ਲਿਆਂਦੇ ਗਏ ਉਹਨਾਂ ਦੇ ਵਿੱਚ ਬਹੁਤਾਤ ਦੇ ਵਿੱਚ ਜਿਹੜੇ ਨੇ ਉਹ ਸਿੱਖ ਵਿਰੋਧੀ ਹੀ ਰਹੇ ਚਾਹੇ ਉਹ ਬਰਨਾਲਾ ਸੀ ਚਾਹੇ ਬਾਦਲਿਆ ਚਾਹੇ ਟੋਡਾ ਸੀ ਚਾਹੇ ਲੌਂਗੋਵਾਲ ਸੀ ਇਹ ਸਾਰੇ ਦੇ ਸਾਰੇ ਤਕਰੀਬਨ ਸਿੱਖ ਵਿਰੋਧੀ ਪਰ ਸਿਰ 'ਤੇ ਦਸਤਾਰ ਸਜਾਉਣੀ ਇਹਨਾਂ ਦੀ ਮਜਬੂਰੀ ਸੀ ਸਿੱਖ ਕੌਮ ਦੇ ਹਿਤੈਸ਼ੀ ਬਣ ਕੇ ਵਿਚਰਨਾ ਇਹਨਾਂ ਦੀ ਮਜਬੂਰੀ ਸੀ ਅਤੇ ਇਹ ਸਾਰਾ ਕੁਝ ਉਦੋਂ ਇਹ ਵਾਪਰਦਾ ਗਿਆ ਇਹ ਇੱਕ ਕਮੀ ਸੀ ਸਾਡੀ ਕੌਮ ਦੇ ਵਿੱਚ ਜੁਝਾਰੂਪਨ ਬਹੁਤ ਸੀ ਪਰ ਉਹ ਦੂਰ ਅੰਦੇਸ਼ੀ ਜਿਹੜੀ ਉਹ ਉਸਦੀ ਘਾਟ ਜਿਹੜੀ ਉਹ ਦੂਰ ਅੰਦੇਸ਼ੀ ਜਿਹੜੀ ਆਪਣਿਆਂ ਦੇ ਵਿੱਚ ਲੁਕੇ ਹੋਏ ਪਰਾਇਆਂ ਨੂੰ ਪਛਾਣਨ ਦੀ ਦੂਰ ਅੰਦੇਸ਼ੀ ਸੀ ਉਹ ਜਿਹੜੀ ਘਾਟ ਨੇ ਕੌਮ ਦਾ ਕਾਫ਼ੀ ਹੱਦ ਤੱਕ ਨੁਕਸਾਨ ਕੀਤਾ ਅਤੇ ਇਸ ਦਾ ਫਾਇਦਾ ਜਿਹੜਾ ਬਹੁਤ ਲੋਕਾਂ ਨੇ ਲਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਤੇ ਉਸ ਉਹਨਾਂ ਦੀ ਗੱਲ ਅਸੀਂ ਸਮੇਂ ਦੇ ਵਿੱਚ ਸਮੇਂ ਸਮੇਂ ਅਨੁਸਾਰ ਕਰਦੇ ਹੀ ਰਹਿੰਦੇ ਹਾਂ ਅਤੇ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਜੀ ਵੱਲੋਂ ਜਿਹੜਾ ਇਕਬਾਲੀਆ ਜਿਹੜਾ ਕਬੂਲਨਾਮਾ ਆ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਿਹੜੀ ਇੱਕ ਲਾਈਨ ਲਿਖੀ ਹੈ ਕਿ ਜੇ ਪੰਜਾਬ ਦੇ ਵਿੱਚ ਦੋ ਪਗੜੀਧਾਰੀ ਲੋਕਾਂ ਨੂੰ ਪ੍ਰਬੰਧ ਦੇ ਕੇ ਜਿਹੜਾ ਆਪਣੇ ਸਿਰੋਂ ਜਿਹੜਾ ਉਹ ਗੁਲਾਵਾ ਲਾਉਣ ਦਾ ਯਤਨ ਕੀਤਾ, ਪਰ ਇਹ ਕਿੰਨਾ ਕੁ ਚਿਰ ਇਹ ਗੱਲਾਂ ਲੁਕਦੀਆਂ ਰਹਿਣਗੀਆਂ, ਇਹ ਗੱਲਾਂ ਅੱਜ ਹਰ ਇੱਕ ਨੂੰ ਸਪਸ਼ਟ ਹੈ ਕਿ ਬੇਅੰਤ ਬੁੱਚੜ ਨੂੰ ਕਿਉਂ ਉੱਥੇ ਲਿਆਂਦਾ ਗਿਆ ਸੀ, ਕਿਵੇਂ ਸਿਰਫ 6% ਵੋਟਾਂ ਦੇ ਆਧਾਰ ਦੇ ਉੱਤੇ ਹੀ ਉਸਨੂੰ ਮੁੱਖ ਮੰਤਰੀ ਬਣਾਇਆ ਗਿਆ, ਕਿਉਂ KPS ਗਿੱਲ ਵਰਗੇ ਇੱਕ ਅਯਾਸ਼ ਕਿਸਮ ਦੇ ਬੰਦੇ ਨੂੰ, ਇੱਕ ਕਿਰਦਾਰ ਤੋਂ ਗਿਰੇ ਹੋਏ ਬੰਦੇ ਨੂੰ, ਇੱਕ ਘਟੀਆ ਕਿਸਮ ਦੇ ਬੰਦੇ ਨੂੰ ਇੱਕ ਪੰਜਾਬ ਮੁਖੀ ਦੀ ਉਪਾਧੀ ਦਿੱਤੀ ਗਈ, ਅਤੇ ਕਿਵੇਂ ਉਹਨਾਂ ਨੂੰ ਬਾਅਦ ਦੇ ਵਿੱਚ ਰਾਸ਼ਟਰਪਤੀ ਅਵਾਰਡ ਦੇ ਲਈ, ਇਹ ਸਾਰਾ ਕੁਝ ਜਿਹੜਾ ਵਾਪਰਿਆ ਇਹ ਇਸ ਦੇ ਪਿੱਛੇ ਜਿਹੜੀ ਮਾਨਸਿਕਤਾ ਨੂੰ ਸਮਝਣ ਦੀ ਅੱਜ ਵੀ ਸਾਨੂੰ ਲੋੜ ਹੈ। ਜਿਹੜੀ ਇਹ ਇਕੱਲੀ ਗੱਲ ਇੱਥੋਂ ਤੱਕ ਨਹੀਂ ਰਹਿੰਦੀ ਕਿ ਜਿਹੜੇ ਰਾਜਨੀਤਿਕ ਤੌਰ 'ਤੇ ਇਹ ਧਾਰਮਿਕ ਤੌਰ 'ਤੇ ਵੀ ਜਿਹੜੇ ਸਾਡੇ ਉੱਤੇ ਲਿਆ ਕੇ ਬਿਠਾਏ ਗਏ ਨੇ, ਚਾਹੇ ਉਹ ਜਥੇਦਾਰਾਂ ਦੇ ਰੂਪ ਦੇ ਵਿੱਚ ਹੋਣ, ਅਤੇ ਪਿੱਛੇ ਜੇ ਜਿਹੜਾ ਸੰਤਵਾਦ ਵੀ ਇਹਨਾਂ ਨੇ ਪੈਦਾ ਕੀਤਾ ਸੀ ਜਿਹਨਾਂ ਨੂੰ ਲੋਕ ਇੱਕ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਸੀ, ਪਰ ਉਹ ਸਾਰਾ ਕੁਝ ਜਿਹੜੀ ਸਿੱਖ ਮਾਨਸਿਕਤਾ ਨੂੰ ਜਿਹੜਾ ਹੌਲੀ ਹੌਲੀ ਖਤਮ ਕਰਨ ਦੀ ਕੋਸ਼ਿਸ਼, ਪਰ ਇਹ ਉਹਨਾਂ ਇਸ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ, ਇਹ ਗੱਲ ਆਪਾਂ ਸਾਰੇ ਜਾਣਦੇ ਹੀ ਹਾਂ। ਦੇਰ ਸਵੇਰ ਦੇ ਨਾਲ ਇਹ ਗੱਲਾਂ ਦੇ ਜਿਹੜੇ ਪਾਜ ਉੱਗੜਦੇ ਰਹੇ ਨੇ ਅਤੇ ਉੱਗੜਦੇ ਰਹਿਣਗੇ। ਅਤੇ ਜਿਹੜਾ ਰਹੀ ਗੱਲ ਕਿ ਕਿਉਂ ਅੱਜ ਜਿਵੇਂ ਜਗਤਾਰ ਸਿੰਘ ਜੀ ਤਾਰਾ ਵਰਗਿਆਂ ਨੂੰ ਜਾਂ ਹੋਰ ਵੀ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਰਹੇ, ਅਤੇ ਉਹਨਾਂ ਨੂੰ ਕਿਵੇਂ ਜਦੋਂ ਉਹਨਾਂ ਦੀ ਗੱਲ ਹੁੰਦੀ ਹੈ ਤਾਂ ਕਿਵੇਂ ਉਹਨਾਂ ਦੇ ਖਿਲਾਫ ਮੀਡੀਆ ਇੱਕਦਮ ਹਰਕਤ ਦੇ ਵਿੱਚ ਆ ਜਾਂਦਾ ਹੈ, ਭਾਵੇਂ ਕਿ ਇੱਥੇ ਇਸ ਦੀ ਝਲਕ ਘੱਟ ਦੇਖਣ ਨੂੰ ਮਿਲੀ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਸ ਗੱਲ ਦਾ ਪੂਰਨ ਅਹਿਸਾਸ ਹੈ ਕਿ ਜਿਸ ਤਰ੍ਹਾਂ ਦਾ ਇੱਕ ਤਰ੍ਹਾਂ ਦੇ ਨਾਲ ਇੱਥੇ ਮੀਡੀਆ ਦੇ ਵਿੱਚ ਇੱਕ ਵਿਉਂਤਬੰਦੀ ਦੇ ਨਾਲ ਜਿਹੜੇ ਬੰਦਿਆਂ ਨੂੰ ਫਿੱਟ ਕੀਤਾ ਜਾ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿੱਖ ਸੰਘਰਸ਼ ਦੇ ਵਿੱਚ ਜਿਹੜਾ ਇਸ ਨੂੰ ਜਿਹੜਾ ਕਹਿੰਦੇ ਕਿ ਸਿੱਖ ਹੱਕਾਂ ਦੇ ਲਈ ਜਿਹੜੀ ਵੀ ਗੱਲ ਕਰਨ ਵਾਲੀ ਧਿਰ ਦੇ ਖਿਲਾਫ ਲਿਖਣ ਦੇ ਲਈ ਇਹ ਵਰਤੀਆਂ ਜਾਣਗੀਆਂ ਕਲਮਾਂ, ਅਤੇ ਇਹਨਾਂ ਨੂੰ ਵਰਤਣ ਵਾਲੇ ਵੀ ਉਹ ਹੋਣਗੇ ਜਿਹੜੇ ਕਿਸੇ ਸਮੇਂ ਸਿੱਖ ਸੰਘਰਸ਼ ਦੀ ਹਾਮੀ ਭਰਦੇ ਸੀ, ਅਤੇ ਜਿਹਨਾਂ ਨੇ ਮਤਲਬ ਆਪਣੀਆਂ ਇੱਥੇ ਰੈਜ਼ੀਡੈਂਸੀਆਂ ਵੀ ਇਹਨਾਂ ਮੁੱਦਿਆਂ ਦੇ ਉੱਤੇ ਲਈਆਂ ਸੀ, ਇਹ ਉਹਨਾਂ ਦੇ ਲਈ ਇਹ ਦਸਤੇ ਬਣਨਗੇ, ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ, ਅਤੇ ਉਹ ਕਾਫੀ ਜਿਹੜੀ ਇਸ ਦੀ ਝਲਕ ਮਿਲਣੀ ਵੀ ਸ਼ੁਰੂ ਹੋ ਗਈ ਹੈ, ਪਰ ਹਾਲੇ ਖੁੱਲ੍ਹੇ ਰੂਪ ਦੇ ਵਿੱਚ ਸ਼ਾਇਦ ਹਾਲੇ ਨਹੀਂ ਆ ਸਕਣਗੇ, ਇੰਨੀ ਹਿੰਮਤ ਹਾਲੇ ਇਹਨਾਂ ਦੇ ਵਿੱਚ ਨਹੀਂ ਹੈ। ਅਤੇ ਜਿਹੜਾ ਸੀਗਾ ਦੂਸਰਾ ਰੂਪ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੇਅੰਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਪੇਸ਼ ਕੀਤਾ ਜਾਵੇ ਸਿੱਖ ਕੌਮ ਦੇ ਵਿੱਚ, ਸਿੱਖ ਕੌਮ ਦੇ ਵਿੱਚ ਉਸ ਦੀ ਇੱਜ਼ਤ ਵਧਾਈ ਜਾਵੇ, ਅਮਨ ਦਾ ਮਸੀਹਾ, ਸ਼ਾਂਤੀ ਦਾ ਮਸੀਹਾ ਲਫ਼ਜ਼ ਵਰਤ ਕੇ, ਉਹ ਇਹਨਾਂ ਦੀ ਜਿਹੜੀ ਇੱਕ ਸੋਚੀ ਸਮਝੀ ਸਕੀਮ ਸੀ ਉਹ ਇਹਨਾਂ ਦੀ ਠੁੱਸ ਹੋ ਗਈ, ਅਤੇ KPS ਗਿੱਲ ਦਾ ਹਸ਼ਰ ਆਪਾਂ ਸਾਰਿਆਂ ਨੇ ਦੇਖਿਆ ਕਿ ਕਿਤੇ ਉਸ ਦੇ ਭੋਗ ਦੇ ਉੱਤੇ ਵੀ ਕੋਈ ਨਹੀਂ ਗਿਆ, ਇਹ ਭਾਵੇਂ ਆਪਣੇ ਵੱਲੋਂ ਉਸ ਨੂੰ ਲੱਖ ਸੁਪਰਕੋਪ ਦਾ ਖਿਤਾਬ ਦਿੰਦੇ ਰਹਿਣ, ਪਰ ਇਹ ਅਜਿਹਿਆਂ ਨਾਲ ਕੁਝ ਵੀ ਨਹੀਂ ਹੁੰਦਾ। ਅਤੇ ਦੂਸਰੀ ਗੱਲ ਜਿਹੜੀ ਕਬੂਲਨਾਮੇ ਦੇ ਵਿੱਚੋਂ ਆਪਾਂ ਇੱਕ ਗੱਲ ਨੂੰ ਜੇ ਡੂੰਘਾਈ ਦੇ ਵਿੱਚ ਇਸ ਨੂੰ ਸਮਝਣ ਦਾ ਯਤਨ ਕਰੀਏ ਤਾਂ ਜਿਹੜੀ ਸਿੱਖ ਕੌਮ ਹੈ ਇਹ ਉਸ ਅਕਾਲ ਪੁਰਖ ਦੀ ਸਾਜੀ ਨਿਵਾਜੀ ਕੌਮ ਹੈ। ਗੁਰੂ ਸਾਹਿਬਾਨ ਨੇ ਜਿਹੜੇ ਖੁਦ ਆਪਣੇ ਪਿੰਡੇ ਦੇ ਉੱਤੇ ਤਸੀਹੇ ਝੱਲ ਕੇ ਜਿਹੜੀ ਇੱਕ ਪਿਰਤ ਪਾਈ ਸੀ, ਅਤੇ ਖੁਦ ਮੈਦਾਨੇ ਜੰਗ ਦੇ ਵਿੱਚ ਜਾ ਕੇ ਲੜ ਕੇ ਜਿਹੜਾ ਉਹ ਜਿਹੜਾ ਆਪਣਾ ਇੱਕ ਇੱਕ ਜਿਹੜਾ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਇਹ ਉਹਨਾਂ ਨੇ ਖੁਦ ਆਪਣੇ ਆਪ ਕਰਕੇ ਦਿਖਾਇਆ ਸੀ, ਅਤੇ ਇਹ ਸਰੀਰਕ ਤੌਰ ਦੇ ਉੱਤੇ ਕਿਸੇ ਨੂੰ ਨੁਕਸਾਨ ਪਹੁੰਚਾ ਦੇਣਾ, ਕਿਸੇ ਨੂੰ ਮਾਰ ਦੇਣਾ ਅਤੇ ਜਾਂ ਕਿਸੇ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਲੈਣਾ, ਇਹ ਕੋਈ ਮਾਇਨੇ ਨਹੀਂ ਰੱਖਦੇ ਹੁੰਦੇ। ਇਹ ਗੱਲਾਂ ਬੜੀਆਂ ਛੋਟੇ ਪੱਧਰ ਦੀਆਂ ਗੱਲਾਂ ਹੁੰਦੀਆਂ ਨੇ, ਸਰੀਰ ਦਾ ਤਾਂ ਵੈਸੇ ਹੀ ਕੀ ਭਰੋਸਾ ਹੁੰਦਾ ਹੈ, ਕਦੋਂ ਕਿੱਥੇ ਇਸ ਦਾ ਕੀ ਹੋ ਜਾਵੇ, ਮਿੱਟੀ ਦਾ ਪੁਤਲਾ ਕਿਸੇ ਵੀ ਸਮੇਂ ਇਸ ਦਾ ਜਿਹੜਾ ਸਵਾਸ ਰੋਕ ਕੇ ਇਸ ਦੀ ਜਿਹੜੀ ਜੀਵਨ ਕਿਰਿਆ ਹੈ ਉਹ ਸਮਾਪਤ ਹੋ ਸਕਦੀ ਹੈ, ਪਰ ਜਿਹੜੀ ਮਾਨਸਿਕ ਪੱਧਰ ਦੇ ਉੱਤੇ ਜਿਹੜੀ ਕਿਸੇ ਦੀ ਉਚਾਈ ਹੁੰਦੀ ਹੈ ਉਸ ਨੂੰ ਤੋੜਨ ਦੇ ਲਈ ਜਿਹੜਾ ਤੇ ਜਦੋਂ ਇਹ ਇਹੀ ਗੱਲ ਹੁੰਦੀ ਹੈ ਕਿ ਜਦੋਂ ਬੰਦਾ ਮਾਨਸਿਕ ਪੱਧਰ ਤੋਂ ਡਿੱਗ ਜਾਵੇ, ਅਸਲ ਮੌਤ ਜ਼ਮੀਰ ਦੀ ਮਰਨੀ, ਜ਼ਮੀਰ ਦਾ ਮਰਨਾ ਹੀ ਅਸਲ ਮੌਤ ਹੁੰਦੀ ਹੈ। ਤੇ ਇਹ ਜਿਹੜਾ 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 ਭਾਵੇਂ ਕਿ ਅੱਜ ਦੀ ਹਕੂਮਤ ਵੀ ਜਿਹੜੇ ਸਿੱਖ ਕੌਮ ਦੇ ਜੁਝਾਰੂਆਂ ਦੇ ਉੱਤੇ ਭਾਵੇਂ ਲੱਖ ਤਸ਼ੱਦਦ ਕਰ ਲਵੇ, ਪਰ ਜਿਹੜਾ ਉਹਨਾਂ ਦੀ ਜਿਹੜੀ ਜ਼ਮੀਰ ਹੈ, ਜਿਹੜੀ ਉਹਨਾਂ ਦੀ ਮਾਨਸਿਕ ਪੱਧਰ ਹੈ, ਉਸ ਦਾ ਉਹ ਕੁਝ ਵੀ ਨਹੀਂ ਵਿਗਾੜ ਸਕਦੇ। ਇਹ ਜਿਹੜਾ ਜਗਤਾਰ ਸਿੰਘ ਜੀ ਤਾਰਾ ਦੇ ਕਬੂਲਨਾਮੇ ਤੋਂ ਆਪਾਂ ਸਹਿਜੇ ਹੀ ਦੇਖ ਸਕਦੇ ਹਾਂ। ਤੇ ਇੱਥੇ ਇੱਕ ਗੱਲ ਤੁਸੀਂ ਖੁਦ ਦੇਖੋ ਵੀ ਇੱਥੇ ਕੋਈ ਕਿਸੇ ਵੀ ਤਰੀਕੇ ਦੇ ਨਾਲ ਜੱਜ ਨੂੰ ਇੰਨਾ ਤੱਕ ਵੀ ਨਹੀਂ ਕਿਹਾ ਕਿ ਕਿਸੇ ਤਰੀਕੇ ਦੀ ਰਿਆਇਤ, ਮੁਆਫ਼ੀਨਾਮਾ ਤਾਂ ਬਹੁਤ ਦੂਰ ਦੀ ਗੱਲ ਹੈ। ਇੱਦਾਂ ਵੀ ਨਹੀਂ ਕਿਹਾ ਗਿਆ ਵੀ ਉਹਨਾਂ ਹਾਲਾਤਾਂ ਦੇ ਮੁਤਾਬਕ ਸਾਨੂੰ ਕੰਮ ਕਰਨਾ ਪਿਆ ਤੇ ਸਾਨੂੰ ਉਸਦਾ ਕੁਛ ਉਸ ਪਾਸੇ ਵੱਲ ਵੀ ਸੋਚਿਆ ਜਾਵੇ, ਪਰ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਜੱਜ ਨੂੰ ਵੀ ਉਸੇ ਧਿਰ ਦੇ ਵਿੱਚ ਸ਼ਾਮਲ ਕਰਕੇ, ਜਿਹੜਾ ਜ਼ਾਲਮ ਧਿਰ ਦੇ ਵਿੱਚ ਸ਼ਾਮਲ ਕਰਕੇ ਸੰਬੋਧਨ ਹੋ ਕੇ ਇੱਕ ਤਰ੍ਹਾਂ ਨਾਲ ਜ਼ਾਲਮ ਨੂੰ
ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਵੀ ਇਹ ਜਦੋਂ ਇੱਕ ਪੁਲਿਸ ਵਾਲਾ ਪੁਲਿਸ ਆਫਿਸਰ ਆ ਕੇ ਜੱਜ ਨੂੰ ਕਵੇ ਆਹ ਫੈਸਲਾ ਕਰ, ਉਹ ਸਿੱਧਾ ਜਿਹਾ ਇੱਕ ਜੱਜ ਨੂੰ ਸੰਬੋਧਨ ਹੋ ਕੇ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ।
ਹਾਂਜੀ ਹਾਂਜੀ ਹਾਂਜੀ, ਇਹ ਮਤਲਬ ਕੋਈ ਕਿਸੇ ਇੱਕ ਵੀ ਪਰਸੈਂਟ ਤੁਹਾਨੂੰ ਨਹੀਂ ਇਸ ਵਿੱਚ ਦਿਸੇਗਾ ਕਿ ਉਹ ਕਿਸੇ ਤਰੀਕੇ ਦੀ ਨਾਲ ਕੋਈ ਰਿਆਇਤ ਮੰਗ ਰਹੇ ਨੇ।
ਹਾਂਜੀ,
ਕੋਈ ਉਸ ਤੋਂ ਮੁਆਫ਼ੀਨਾਮੇ ਵੱਲ ਤਾਂ ਚਲੋ ਦੂਰ।
ਫਿਰ ਇਹ ਵੀ ਗੱਲ ਹੈ ਜੀ, ਜਦੋਂ ਆਪਾਂ ਸਾਰੇ ਕਬੂਲਨਾਮੇ ਨੂੰ ਦੇਖਦੇ ਹਾਂ, ਇੱਕ ਧਿਰ ਬਣ ਕੇ ਗੱਲ ਕਰ ਰਹੇ ਨੇ।
ਹਾਂਜੀ 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 ਹਾਂਜੀ,
ਇਹ ਇਸ ਤਰ੍ਹਾਂ ਨਹੀਂ ਕਰ ਰਿਹਾ ਕਿ ਇੱਦਾਂ ਜਾਂ ਇਸ ਤਰ੍ਹਾਂ, ਇੱਕ ਧਿਰ ਬਣ ਕੇ। ਇਹੋ ਜੀ ਜਿਹੜੀ ਗੱਲ ਸੀ ਸੁੱਖੇ ਤੇ ਜਿੰਦੇ ਦੀ, ਜਿਹੜੀ
ਸਾਰਿਆਂ ਦੀ,
ਹਾਂਜੀ ਉਹਨਾਂ ਦੀ ਵੀ ਇਹੀ ਸੀ।
ਹਾਂਜੀ ਹਾਂਜੀ, ਇੱਥੇ ਇੱਕ ਗੱਲ ਦੇਖਣ ਵਾਲੀ ਆ ਕਿ ਜਦੋਂ ਇਹ ਅਸਲ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਨੇ, ਜਿਹੜੇ ਕੌਮੀ ਪੱਧਰ ਦੇ ਉੱਤੇ, ਜਾਂ ਕਹਿ ਲਈਏ ਕਿ ਇਸ ਨੂੰ ਕਿਸ ਤਰੀਕੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਇਸ ਅਕਾਲ ਪੁਰਖ ਦੀ ਸ੍ਰਿਸ਼ਟੀ ਦੇ ਵਿੱਚ ਜਦੋਂ ਇਹ ਫੈਸਲੇ ਹੁੰਦੇ ਨੇ, ਤਾਂ ਜਿਹੜਾ ਜ਼ਾਲਮ ਧਿਰ ਨੂੰ, ਜਿਹੜਾ ਉਹਨਾਂ ਨੇ ਜ਼ਾਲਮ ਕਹਿਣਾ ਮੂੰਹ ਤੇ ਕਹਿਣਾ,
ਹਾਂਜੀ,
ਤੇ ਆਪਣੇ ਆਪ ਨੂੰ ਜਿਵੇਂ ਹੱਲੇ ਵੀ ਉਸ ਉਚਾਈ ਤੇ ਰੱਖਣਾ ਵੀ ਅਸੀਂ ਅੱਜ ਵੀ ਉਸ ਕਾਬਲੇ ਆ ਕਿ ਤੁਹਾਨੂੰ ਅਸੀਂ ਲਲਕਾਰ ਸਕਦੇ ਆ, ਵੰਗਾਰ ਸਕਦੇ ਆ।
ਹਾਂਜੀ, ਵੀ ਜੇ ਹਰਗੋਬਿੰਦ ਪਾਤਸ਼ਾਹ ਨੇ ਵੰਗਾਰਿਆ ਤੇ ਗੁਰੂ ਨਾਨਕ ਸਾਹਿਬ ਨੇ ਵੰਗਾਰਿਆ ਜਾਂ ਗੁਰੂ ਗੋਬਿੰਦ ਸਿੰਘ ਨੇ, ਅਸੀਂ ਅੱਜ ਵੀ ਉਹ ਕੰਮ
ਕਰ ਸਕਦੇ
ਹਾਂ,
ਤੇ ਉਹ ਕੀਤਾ ਵੀ ਗਿਆ। ਤੇ ਇਹ ਬੜੇ ਪੈਸੇ ਮਾਣ ਵਾਲੀ ਗੱਲ ਹੋਣੀ ਚਾਹੀਦੀ, ਮਾਣ ਸਾਨੂੰ ਮਾਣ ਇਸ ਗੱਲ ਤੇ ਕਰਨਾ ਚਾਹੀਦਾ ਕਿ ਜਿਹੜਾ 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 ਜ਼ਾਲਮ ਸਿੱਧੇ ਤੌਰ ਦੇ ਉੱਤੇ ਲਲਕਾਰ ਕੇ ਸਾਡੇ ਉੱਤੇ ਚੜ ਕੇ ਆਇਆ, ਉਸ ਨੂੰ ਕੌਮ ਦੇ ਵਾਰਸਾਂ ਨੇ ਉਸ ਨੂੰ ਬਖਸ਼ਿਆ ਨਹੀਂ। ਹਾਂ, ਜਿਹੜੇ ਇਹ ਟਾਈਟਲ ਵਰਗੇ ਕਦੇ ਸਿੱਖ ਹੋਣ ਦਾ, ਮੈਂ ਸਿੱਖ ਪਰਿਵਾਰ ਚੋਂ ਹਾਂ, ਤੇ ਜਿੱਦਾਂ ਇੱਕ ਤਰ੍ਹਾਂ ਦੇ ਨਾਲ ਰਹਿਮ ਦੀ ਭੀਖ ਮੰਗ ਕੇ ਜਿਹੜੇ ਇਹ ਆਪਣਾ ਟਾਈਮ ਜਿਹਾ ਟਪਾਉਂਦੇ ਰਹੇ, ਇਹ ਗੱਲਾਂ ਵੱਖਰੀਆਂ ਨੇ। ਪਰ ਇੱਕ ਗੱਲ ਪੱਕੀ ਹੈ ਕਿ ਜਿਹੜੀ ਸਿੱਖ ਕੌਮ ਹੈ, ਇਹ ਜਿਹੜਾ ਅੱਜ ਵੀ ਉਸ ਸਮਰੱਥਾ ਰੱਖਦੀ ਹੈ ਕਿ ਇਹ ਜ਼ਾਲਮ ਨੂੰ, ਜਿਹੜਾ ਜ਼ਾਲਮ ਨੂੰ ਜ਼ਾਲਮ ਉਹਦੇ ਮੂੰਹ ਤੇ ਕਹਿਣ ਦੀ ਸਮਰੱਥਾ ਰੱਖਦੀ ਹੈ, ਤੇ ਇਹ ਸਮਰੱਥਾ ਜਿਹੜੀ ਸਿੱਖ ਕੌਮ ਦੇ ਵਿੱਚ ਜਦੋਂ ਤੱਕ ਰਹੇਗੀ, ਇਸ ਕੌਮ ਦਾ ਕੋਈ ਕੁਛ ਵੀ ਨਹੀਂ ਵਿਗਾੜ ਸਕਦਾ ਜਦੋਂ ਤੱਕ।
ਫਿਰ ਵੀ ਸਾਹਿਬ ਸਿੰਘ ਜੀ, ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਸਟਾਰਟਿੰਗ ਦੇ ਵਿੱਚ ਦੋ ਤਿੰਨ ਵਾਰੀ ਨਾਨਕ ਸ਼ਾਹੀ ਸ਼ਬਦ ਜਿਹੜਾ ਆਇਆ,
ਹਾਂਜੀ ਹਾਂਜੀ ਹਾਂਜੀ,
ਵੀ ਅਸੀਂ ਗੁਰੂ ਨਾਨਕ ਨੇ ਜੋ ਸੋਚ ਦਿੱਤੀ ਹੈ ਉਹਦੇ ਤੇ ਅੱਜ ਵੀ ਅਸੀਂ ਦਰੜਿਆ, ਕਹਿਣ ਦਾ ਭਾਵ ਕਿ ਅਸੀਂ ਅੱਜ ਵੀ ਉਸ ਉਹਨੂੰ ਕਬੂਲ ਕਰਦੇ ਹਾਂ ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਕੇ ਗਏ।
ਹਾਂਜੀ ਹਾਂਜੀ, ਠੀਕ। ਇਹ ਜਿਹੜੀ ਇਹ ਸਾਰੀਆਂ ਸਾਰੇ ਜਿੰਨੇ ਵੀ ਕਬੂਲਨਾਮੇ ਆਪਾਂ ਨੂੰ ਮਿਲਦੇ ਨੇ, ਭਾਵੇਂ ਕਿ ਸ਼ਹੀਦ ਊਧਮ ਸਿੰਘ ਜੀ ਦਾ ਹੋਵੇ,
ਹਾਂਜੀ,
ਜਾਂ ਉਸ ਤੋਂ ਪਹਿਲਾਂ ਜਿਹੜੇ ਅੰਗਰੇਜ਼ ਹਕੂਮਤ ਦੇ ਖਿਲਾਫ਼ ਜਿਵੇਂ ਸ਼ਾਮ ਸਿੰਘ ਅਟਾਰੀ ਵਾਲੇ ਦੇ ਜਿਹੜੇ ਉਹ ਲਿਖੇ ਗਏ ਨੇ, ਜਿਹੜੇ ਸ਼ਾਹ ਮੁਹੰਮਦ ਨੇ ਜਿਹੜੇ ਜੰਗਨਾਮੇ ਦੇ ਵਿੱਚ ਲਿਖੇ ਨੇ, ਜਾਂ ਉਸ ਸਮੇਂ ਦੇ ਜੁਝਾਰੂਆਂ ਦੇ, ਜਾਂ ਉਸ ਤੋਂ ਪਹਿਲਾਂ ਜਿੰਨਾ ਕਿ ਵੀ ਆਪਾਂ ਨੂੰ ਮਿਲਦਾ ਹੈ ਕਿ ਵੀ ਜਿਹੜਾ ਮੰਨੂ ਸੀ ਉਸ ਦੇ ਸੰਦਰਭ, ਉਹਦੇ ਜਿਹੜੇ ਜਿਹਦੇ ਜ਼ੁਲਮਾਂ ਦਾ ਟਾਕਰਾ ਕਰਨ ਵਾਲੇ ਬੰਦਿਆਂ ਦੇ ਵਿੱਚ ਜਿੰਨੀ ਦ੍ਰਿੜਤਾ ਸੀ, ਭਾਵੇਂ ਕਿ ਜਿਹੜੇ ਸਰੀਰ ਦੇ ਉਹਨਾਂ ਦੇ ਬੱਚਿਆਂ ਦੇ ਸਰੀਰ ਦੇ ਟੋਟੇ ਕਰਕੇ ਵੀ ਪੁਆਏ ਗਏ, ਤੇ ਉਸ ਤੋਂ ਪਹਿਲਾਂ ਫਿਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਿਹੜੀ ਸ਼ਹਾਦਤ ਹੁੰਦੀ ਹੈ, ਇਹ ਸਾਰਾ ਕੁਝ ਇੱਕ ਮਿਕ ਜਿਹਾ ਹੀ ਹੁੰਦਾ ਜਾਪਦਾ ਜਦੋਂ ਆਪਾਂ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਦੇਖਦੇ ਹਾਂ। ਤੇ ਇਹ ਵਾਕਈ ਅਜਿਹੇ ਜਿਹੜੇ ਯੋਧਿਆਂ ਦੇ ਉੱਤੇ ਮਾਣ ਹੋਣਾ ਚਾਹੀਦਾ ਹੈ ਸਿੱਖ ਕੌਮ ਨੂੰ। ਤੇ ਪਰ ਚਲੋ, ਇਹਨਾਂ ਨੇ ਤਾਂ ਆਪਣਾ ਫਰਜ਼ ਨਿਭਾਇਆ ਹੀ ਹੈ, ਤੇ ਵੱਡੇ ਪੱਧਰ ਦੇ ਉੱਤੇ ਇਹ ਜਿਹੜਾ ਇਹਨਾਂ ਨੂੰ ਜਿਹੜਾ ਮਨ ਦਾ ਮਾਣ ਸਤਿਕਾਰ ਜਿਹੜਾ ਦਿੱਤਾ ਜਾਣਾ ਚਾਹੀਦਾ ਸੀ, ਉਹ ਉਸ ਦੀ ਘਾਟ ਜ਼ਰੂਰ ਅਟਕਦੀ ਹੈ। ਤੇ ਉਹ ਧਿਰਾਂ ਹੁਣ ਹੌਲੀ ਹੌਲੀ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਕਿਸੇ ਸਮੇਂ ਇਸ ਸੰਘਰਸ਼ ਦੇ ਉੱਤੇ, ਜਿਹਨਾਂ ਨੇ ਆਪਣੇ ਬੜੇ ਬੜੇ ਵੱਡੇ ਕਾਰੋਬਾਰ ਵੀ ਸਥਾਪਿਤ ਕੀਤੇ, ਆਪਣਾ ਸਾਰਾ ਕੁਝ ਇਸ ਇਹਨਾਂ ਵਿਸ਼ਿਆਂ ਦੇ ਉੱਤੇ ਇਹਨਾਂ ਨੇ ਸਥਾਪਿਤ ਕੀਤਾ। ਉਹ ਧਿਰਾਂ ਦੀ ਜਿਹੜੀ ਚੁੱਪ ਹੈ, ਚੁੱਪ ਤੋਂ ਬਾਅਦ ਜਿਹੜੀਆਂ ਉਹਨਾਂ ਧਿਰਾਂ ਨੂੰ ਜਿਹੜੇ ਉਹ ਪ੍ਰਮੋਟ ਕਰ ਰਹੇ ਨੇ ਵਿਦੇਸ਼ਾਂ ਦੇ ਵਿੱਚ, ਜਿਹੜੀ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਤੱਤਪਰ ਨੇ। ਕੈਨੇਡਾ ਦੇ ਵਿੱਚ ਇਸ ਦੀ ਝਲਕ ਦਿਨ ਹਰ ਦਿਨ ਤੁਹਾਨੂੰ
ਨਵੇਂ ਤੋਂ ਨਵੇਂ ਰੂਪ ਦੇ ਵਿੱਚ ਦੇਖਣ
ਨਵੇਂ ਤੋਂ ਨਵਾਂ ਆਰਟੀਕਲ, ਨਵੇਂ ਤੋਂ ਨਵਾਂ ਜਿਹੜਾ ਇਸ ਤਰੀਕੇ ਦਾ ਕੰਮ ਉਹਨਾਂ ਵੱਲੋਂ ਕੀਤਾ ਜਾ ਰਿਹਾ। ਜਦੋਂ ਤੋਂ ਜਗਮੀਤ ਸਿੰਘ ਪਾਰਟੀ ਭੰਡਾਰ ਬਣੇ ਨੇ ਤੇ ਟਰੂਡੋ ਦੀ ਭਾਰਤ ਫੇਰੀ ਦੇ ਦੌਰਾਨ ਸੱਜਣ ਸਿੰਘ ਨਾਲ ਗਏ ਨੇ
ਤੇ
ਹੋਰ ਜਿਹੜੇ ਜਿਹਨਾਂ ਨੇ ਜਿਹੜੀ ਸਿੱਧੀ ਸਿੱਖ ਮੰਗਾਂ ਦੀ ਗੱਲ ਕੀਤੀ, ਉਸ ਤੋਂ ਬਾਅਦ ਇੰਨੀ ਵੱਡੀ ਪੱਧਰ ਦੇ ਉੱਤੇ ਜਿਹੜੇ ਆਰਟੀਕਲ ਸ਼ੁਰੂ ਹੋ ਗਏ ਨੇ ਜਿਹੜੇ, ਤੇ ਉਹ ਜਿਹੜਾ ਹੌਲੀ ਹੌਲੀ ਜਿਹੜਾ ਇੱਕ ਇੱਕ ਭਰਾ ਭਰਾ ਦਾ ਜਿਹੜਾ ਇੱਕ ਰਿਸ਼ਤਾ ਆਪਣੇ ਵੱਲੋਂ ਜਿਤਾਉਂਦੇ ਨੇ, ਨਫ਼ਰਤ ਦੇ ਵਿੱਚ ਬਦਲ ਗਿਆ ਤੇ ਹੌਲੀ ਹੌਲੀ ਉਹ ਸਿੱਖ ਕੌਮ ਨੂੰ ਜਿਹੜਾ ਬਦਨਾਮ ਕਰਨਾ ਚਾਹੁੰਦੇ ਨੇ।
ਬਦਨਾਮ ਵੀ ਕਰ ਰਹੇ ਨੇ ਤੇ ਨਾਲ ਪਿਆਰ ਵੀ ਜਿਤਾ ਰਹੇ ਨੇ।
ਹਾਂਜੀ ਹਾਂਜੀ ਹਾਂਜੀ, ਚਲੋ ਉਹ ਤਾਂ ਦੋ ਧਾਰੀ ਤਾਂ ਚਲੋ ਹੁਣ, ਪਰ ਇਹ ਬੜੇ ਘੱਟ ਵਾਕਿਆਤ ਹੁੰਦੇ ਨੇ ਜਦੋਂ ਇਹਨਾਂ ਦਾ ਅਸਲੀ ਰੂਪ ਦੇਖਣ ਨੂੰ ਮਿਲਦਾ ਆ।
ਹਾਂਜੀ,
ਉੱਪਰੋਂ ਤਾਂ ਹੁਣ ਇੱਥੇ ਜਿਹੜੇ ਕਈ ਜਿਹੜੇ ਆਪਣੇ ਆਪ ਨੂੰ ਜਿਹੜੇ ਉਸ ਧਿਰ ਦੇ ਨਾਲ ਪਹਿਲਾਂ ਦਰਸਾਉਂਦੇ ਨੇ ਜਿਹੜੀ ਸਿੱਖ ਕੌਮ ਦੇ ਜਿਹੜੀ ਹਮੇਸ਼ਾ ਹੀ ਵਿਰੋਧ ਦੇ ਵਿੱਚ ਭੁਗਤਦੀ ਰਹੀ ਆ, ਤੇ ਉਹ ਵੀ ਪੱਗਾਂ ਬੰਨ੍ਹ ਕੇ ਦੇਖਣ ਨੂੰ ਤੇ
ਅੱਜ ਕੱਲ ਨਜ਼ਰ ਆਉਂਦੀ
ਆ, ਤੇ ਉਹਨਾਂ ਦੀ ਪੱਤਰਕਾਰਤਾ ਵੀ ਜਿਹੜੀ ਸਿੱਖ
ਪੀਲੀ ਪੀਲੀ ਪੱਤਰਕਾਰੀ ਵੀ ਦੇਖਦੀ ਆ,
ਸਿੱਖ ਵਿਸ਼ਿਆਂ ਦੇ ਉੱਤੇ ਜ਼ਿਆਦਾ ਕੇਂਦਰਿਤ ਹੁੰਦੀ ਨਜ਼ਰ ਆਉਂਦੀ ਆ।
ਹਾਂਜੀ,
ਹਾਲਾਂਕਿ ਉਹਨਾਂ ਦਾ ਆਪਣਾ ਕੋਈ
ਦੀਨ ਧਰਮ ਨਹੀਂ ਹੈ,
ਧਰਮ ਵਾਹ ਵਾਸਤਾ ਨਹੀਂ,
ਸਿਰਫ ਜਿੱਥੇ ਕ ਤੱਕ ਜੀ ਰੋਟੀਆਂ ਸੇਕਣ ਦਾ ਮਸਲਾ ਆ।
ਹਾਂਜੀ ਹਾਂਜੀ,
ਤੇ ਤੁਸੀਂ ਉਹਨਾਂ ਨੂੰ ਸੇਕਣ ਦੇ ਵਿਚਾਰੇ ਪਰਿਵਾਰ ਪਾਲਣ ਦਿਓ ਜੀ।
ਹਾਂਜੀ ਹਾਂਜੀ, ਤੇ ਕੋਈ ਗੱਲ ਨੀ, ਅਸੀਂ ਇਸ ਵਿਸ਼ੇ ਦੇ ਉੱਤੇ ਜਦੋਂ ਵੀ ਲੋੜ ਪਈ ਤਾਂ ਖੁੱਲ ਕੇ ਵੀ ਗੱਲ ਕਰਾਂਗੇ।
ਹਾਂਜੀ,
ਤੇ ਜਿਹੜੇ ਉਹ ਜੇ ਪੱਤਰਕਾਰ ਨੇ
ਉਹਨਾਂ ਨੂੰ ਨੰਗਾ ਵੀ ਤੁਹਾਡੇ ਸਾਹਮਣੇ ਲਿਆ ਕੇ ਜਰੂਰ ਖੜਾ ਕਰਾਂਗੇ।
ਹਾਂਜੀ, ਤੇ ਉਹ ਆਪਾਂ ਜਿਵੇਂ ਜਿਵੇਂ ਵੀ ਸਵੱਬ ਬਣਿਆ ਉਹ ਆਪਾਂ ਕਰਦੇ ਚੱਲਾਂਗੇ, ਪਰ ਜਿਹੜੀ ਲੋੜ ਹੈ ਕਿ ਜਿਹੜੀ ਕੋਈ ਵੀ ਧਿਰ ਜਿਹੜੀ ਹੈ ਕਿਤੇ ਵੀ ਜਿਵੇਂ ਕਹਿ ਲਈਏ ਕਿ ਜਿਹੜੀ ਮਨੁੱਖੀ ਅਧਿਕਾਰਾਂ ਦਾ ਜਿਹੜਾ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦੇ ਲਈ ਯਤਨਸ਼ੀਲ ਹੈ ਉਸ ਦਾ ਸਾਥ ਦਵੋ ਤੇ ਸਾਥ ਲਵੋ ਵੀ ਆਪਣੇ ਜਿਹੜੇ ਹੱਕ ਨੇ ਆਪਣੀ ਕੌਮ ਦੇ ਹੱਕ ਰਾਖਵੇਂ ਰੱਖਣ ਦੇ ਲਈ, ਤੇ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਨੇ ਜਿਹੜੀਆਂ ਉਹਨਾਂ ਚਾਲਾਂ ਤੋਂ ਜ਼ਰੂਰ ਸੁਚੇਤ ਰਹੋ
ਜਿਹੜੇ ਸਰਕਾਰਾਂ ਦੇ ਪਹਾੜੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਨੇ। ਤੁਹਾਨੂੰ ਵੱਖਵਾਦੀ ਜਾਂ ਤੁਹਾਨੂੰ ਇਸ ਤਰ੍ਹਾਂ ਕਹਿਣਗੇ ਕਿ ਤੁਸੀਂ ਐਂਟੀ ਇੰਡੀਆ ਹੋ, ਐਂਟੀ ਭਾਰਤ ਹੋ, ਉਹੋ ਜਿਹੇ ਲੋਕਾਂ ਤੋਂ ਸਾਵਧਾਨ ਹੋਵੋ। ਜਿਹੜੇ ਬਾਹਰ ਕਿਤੇ ਫੰਕਸ਼ਨਾਂ 'ਚ ਜਾਣਾ ਹੈ, ਘੋਨ ਮੋਨ ਹੁੰਦੇ ਨੇ, ਟਿੰਡ ਚਮਕਦੀ ਹੁੰਦੀ ਹੈ, ਤੇਲ ਲਾਇਆ ਹੁੰਦਾ ਹੈ, ਅਤੇ ਕਈ ਵਾਰੀ ਮੁੰਦਰਾਂ ਵੀ ਦੇਖਣ ਨੂੰ ਮਿਲਦੀਆਂ ਨੇ, ਪਰ ਜਦੋਂ ਕਿਤੇ ਉੱਦਾਂ ਦੇ ਥਾਂ 'ਤੇ ਜਾਣਗੇ ਜਾਂ ਧਾਰਮਿਕ ਸਥਾਨ 'ਤੇ ਜਾਣਗੇ, ਪੱਗ ਵੀ ਫਿਰ ਕੱਢ ਕੇ ਨੀਲੀ ਜਾਂ ਪੀਲੀ ਬੰਨ੍ਹੀ ਹੁੰਦੀ ਹੈ, ਉਹਨਾਂ ਬਹਿਰੂਪੀਆਂ ਨੂੰ ਜ਼ਰੂਰ ਪਛਾਣੋ।
ਹਾਂਜੀ ਹਾਂਜੀ,
ਇਹ ਤੁਹਾਡੀ ਜਿਹੜੀ ਤੁਹਾਡੇ ਤੋਂ ਇੱਕ ਚੀਜ਼ ਦੀ ਉਹ ਹਮੇਸ਼ਾ ਉਮੀਦ ਰੱਖਦੇ ਨੇ ਕਿ ਸ਼ਾਇਦ ਅਸੀਂ ਇਸ ਤਰੀਕੇ ਦੇ ਨਾਲ ਆਪਣਾ ਭੇਸ ਵਟਾ ਕੇ ਇਹਨਾਂ ਦਾ ਦਿਲ ਜਿੱਤ ਲਵਾਂਗੇ। ਉਹ ਕਾਫੀ ਪੱਧਰ ਤੱਕ ਇਸ ਚੀਜ਼ ਦੇ ਵਿੱਚ ਕਈ ਵਾਰੀ ਦੇਖਣ ਨੂੰ ਮਹਿਸੂਸ ਹੁੰਦਾ ਕਿ ਉਹ ਜਿਹੜੀ ਆਪਣੇ ਆਪ ਨੂੰ ਉਸ ਦੇ ਵਿੱਚ ਨਿਪੁੰਨਤਾ ਵੀ ਪਾਉਂਦੇ ਨੇ, ਪਰ ਥੋੜੇ ਟਾਈਮ ਬਾਅਦ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ।
ਤੇ ਫਿਰ ਇਹੀ ਜਿਹੜਾ ਕੈਨੇਡਾ ਦੇ ਵਿੱਚ ਖਾਸ ਤੌਰ ਦੇ ਉੱਤੇ ਦੇਖਣ ਨੂੰ ਮਿਲਿਆ ਨਾ, ਜਿਹੜਾ ਉੱਥੇ ਦੇ ਜਿਹੜੇ ਪੱਤਰਕਾਰਾਂ ਵੱਲੋਂ, ਕਿਉਂਕਿ ਖੁਦ ਤਾਂ ਅਸੀਂ ਉੱਥੇ ਰਹਿੰਦੇ ਨਹੀਂ, ਪਰ ਜਿੰਨਾ ਕੁ ਵੀ ਅਹਿਸਾਸ ਜਿਹਾ
ਨਹੀਂ, ਕੁਝ ਕਾਫੀ ਜਿਹੜੇ ਸਾਡੇ ਪੱਤਰਕਾਰ ਸੱਜਣ ਵੀ ਨੇ ਜੀ, ਜਿਹੜੇ ਵਧੀਆ ਪੱਤਰਕਾਰੀ ਕਰਦੇ ਨੇ, ਕਈ ਸਾਡੇ ਹੋਸ਼ ਨੇ ਜਿਹਨਾਂ ਨੂੰ ਅਸੀਂ ਬਹੁਤ ਕਰੀਬ ਤੋਂ ਆਪਣੇ ਭਰਾਵਾਂ ਦੀ ਤਰ੍ਹਾਂ ਉਹਨਾਂ ਨੂੰ ਮਾਣ ਦਿੰਦੇ ਹਾਂ। ਸੋ ਉਹ ਉੱਥੇ ਨਾਲ ਵੀ ਅਸੀਂ ਜੁੜੇ ਰਹਿੰਦੇ ਹਾਂ, ਪਰ ਉੱਥੇ ਦੀ ਜਿਹੜੀ ਗੰਦੀ ਸਿਆਸਤ ਸਾਨੂੰ ਵੇਖਣ ਨੂੰ ਮਿਲਦੀ ਹੈ ਜੋ ਇੰਡੀਆ ਤੋਂ ਚੱਲਦੀ ਹੈ ਤੇ ਉਹ ਔਰ ਸਾਡਿਆਂ ਰਾਹੀਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਲੈ ਕੇ ਸਾਡੇ ਜਿਹੜੇ ਫੰਕਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ, ਜਾਂ ਨਗਰ ਕੀਰਤਨ ਜਿਹੜਾ ਸਭ ਤੋਂ ਵੱਡਾ ਵੈਨਕੂਵਰ ਦਾ ਹੁੰਦਾ ਹੈ ਜੀ, ਉਹਨੂੰ ਅਕਸ ਨੋਰਮਲ ਤੌਰ ਦੇ ਉੱਤੇ ਉਹਨੂੰ ਉਹ ਦਿੱਖ ਬਣਾਇਆ ਜਾਂਦਾ ਹੈ ਕਿ ਇਹ ਇਸ ਨਹੀਂ ਸੀਗਾ, ਇਹ ਆਹ ਰੂਪ ਹੈ।
ਹਾਂਜੀ ਹਾਂਜੀ
ਹਾਂ, ਅੱਜ ਉੱਥੇ ਦੀ ਇੱਕ ਵੱਡੀ ਵਧੀਆ ਖਬਰ ਹੈ ਜੀ, ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰ ਦਿੰਦਾ। ਗੁਰਦੁਆਰੇ ਦੀਆਂ ਕਮੇਟੀਆਂ ਨੇ ਫੈਸਲਾ ਕੀਤਾ ਹੈ ਭਈ ਨਗਰ ਕੀਰਤਨ ਦੇ ਵਿੱਚ ਜਿਹੜੇ ਭੰਗੜੇ ਭੁੰਗੜੇ ਦੀਆਂ ਜਿਹੜੀਆਂ ਸਟਾਲ ਵਗੈਰਾ ਲਾਉਂਦੇ ਸਨ, ਪਹਿਲਾਂ ਡਾਂਸ ਵਗੈਰਾ ਕਰਦੇ ਸਨ, ਭੀ ਉਹ ਤੋਂ ਪਰਹੇਜ਼ ਕੀਤਾ ਜਾਵੇ। ਇਸ ਨੂੰ ਖਾਲਸਾਈ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਜਿਹੜੀ ਹੈ ਇਹ ਧਾਰਮਿਕ ਤੌਰ ਦੇ ਉੱਤੇ ਮਨਾਇਆ ਜਾਣ ਵਾਲਾ ਸਾਡਾ ਖਾਲਸੇ ਦਾ ਆਪਣਾ ਦਿਵਸ ਹੈ ਆਪਣਾ ਜਨਮ ਤਿਉਹਾਰ ਹੈ ਤੇ ਉਹਨੂੰ ਉਹ ਕਹਿੰਦੇ ਵੀ ਉਸੇ ਰੂਪ ਦੇ ਵਿੱਚ ਰੱਖਿਆ ਜਾਵੇ ਤਾਂ ਬੈਟਰ ਹੈ ਬਾਕੀ ਦੇਖੋ ਕਿੰਨੀ ਕੁ ਸਫਲਤਾ ਮਿਲਦੀ ਹੈ ਜੀ
ਹਾਂਜੀ ਸਫਲਤਾ ਤਾਂ ਇੱਦਾਂ ਹੈ ਕਿ ਜਿਹੜੀਆਂ ਇਹ ਕੋਸ਼ਿਸ਼ਾਂ ਤਾਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਹੁਣ ਇੱਕ ਜਿਹੜਾ ਪੋਸਟਰ ਘੁੰਮ ਰਿਹਾ ਕਿ ਵਿਸਾਖੀ ਮੇਲੇ ਦਾ ਤੇ ਉਸਦੇ ਵਿੱਚ ਗਾਇਕ ਉਹਨਾਂ ਬਾਰੇ ਕੋਈ ਬਹੁਤਾ ਗਿਆਨ ਤਾਂ ਨਹੀਂ ਵੀ ਕਿਸ ਤਰ੍ਹਾਂ ਦੇ ਆ ਪਰ ਬਹੁਤ ਘੱਟ ਚਾਂਸ ਨੇ ਕਿ ਉਹ ਬਹੁਤਾ ਵਧੀਆ ਗਾ ਜਾਣਗੇ
ਨਹੀਂ ਦੇਖੋ ਜੀ ਇਹ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਇਹ ਵਿਸਾਖੀ ਮੇਲਾ ਮੈਂ ਉਹ ਜਿਹੜੇ ਕਰਵਾ ਰਹੇ ਨੇ ਮੈਂ ਉਹਨਾਂ ਨੂੰ ਪੁੱਛਣਾ ਕਿ ਉਹ ਕਿੰਨਾ ਕੁ ਵਿਸਾਖੀ ਦੇ ਇਤਿਹਾਸ ਤੋਂ ਵਾਕਫ ਨੇ ਕਿੰਨਾ ਕੁ ਜਾਣਦੇ ਨੇ ਕਿੰਨਾ ਕੁ ਵਿਰਸੇ ਦੀ ਗੱਲ ਕਰਨਗੇ ਉਹਨੀ ਕੰਮ ਤਾਂ ਉਹੀ ਕਰਨੇ ਜੀ ਫਿਰ ਉੱਥੇ ਸਾਡੇ ਨੌਜਵਾਨ ਜਾਣਗੇ ਲੜਾਈ ਝਗੜਾ ਹੋਏਗਾ ਪੁਲਿਸ ਆਏਗੀ ਕਈਆਂ ਦੇ ਕੈਰੀਅਰ ਤਬਾਹ ਹੋਣਗੇ ਕਈਆਂ ਦੀ ਜ਼ਿੰਦਗੀ ਜਿਹੜੀ ਬਣਾਉਣ ਆਏ ਨੇ ਉਹ ਖੂਹ ਦੇ ਵਿੱਚ ਪਵੇਗੀ ਔਰ ਜਿਹੜਾ ਪੈਸਾ ਵੀ ਲਾ ਕੇ ਆਏ ਨੇ ਉਹ ਵੀ ਬਰਬਾਦੀ ਤੇ ਜਾਵੇਗਾ ਇਹ ਬੜਾ ਸੋਚਣ ਤੇ ਇਹ ਤੁਹਾਨੂੰ ਇੱਕ ਤੁਹਾਨੂੰ ਲੋਲੀਪੋਪ ਦਿਖਾ ਕੇ ਕਿ ਇਹ ਕਲਾਕਾਰ ਆ ਰਿਹਾ ਉਹ ਕਲਾਕਾਰ ਆ ਰਿਹਾ ਪਰ ਉਹ ਕਲਾਕਾਰ ਦੇੜ ਕੀ ਰਹੇ ਨੇ ਇੱਥੇ ਹੀ ਇੱਕ ਚੱਲਦੇ ਚੱਲਦੇ ਜਿਹਨੂੰ ਪੰਜਾਬੀਆਂ ਦਾ ਬਾਬਾ ਬੋੜ ਕਹਿੰਦੇ ਨੇ ਹਾਂਜੀ ਕਹਿੰਦੇ ਜੀ ਪੰਜਾਬ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਹੜੀਆਂ ਰੈਲੀਆਂ ਕਰਦੇ ਨੇ ਉਹਨਾਂ ਦੇ ਵਿੱਚ ਗਿਆ ਤੇ 15 ਲੱਖ ਲਿਆ ਜੀ ਕਹਿੰਦੇ
ਅੱਛਾ ਅੱਛਾ ਗੁਰਦਾਸ ਮਾਨ ਦੀ
ਗੁਰਦਾਸ ਮਾਨ ਦੀ ਮੈਂ ਗੱਲ ਕਰ ਰਿਹਾ ਇਹਨਾਂ ਤੋਂ ਬਚੋ ਜਿੰਨਾ ਬਚ ਹੁੰਦਾ ਹੈ
ਹਾਂਜੀ 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 ਚਲੋ ਇਹ ਵੀ ਇਸ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਖਾਸ ਤੌਰ ਦੇ ਉੱਤੇ ਇਸ ਇਹਨਾਂ ਮੇਲਿਆਂ ਦੇ ਵਿੱਚ ਨੁਕਸਾਨ ਬਹੁਤਾ ਉਹ ਕਰਵਾ ਬੈਠਦੇ ਨੇ ਜਿਹੜੇ ਇੱਥੇ ਇੱਥੇ ਹੱਲੇ ਜਿਹਨਾਂ ਜਿਹੜੇ ਹੱਲੇ ਇੱਥੇ ਪੱਕੇ ਪੈਰੀ ਨਹੀਂ ਹੁੰਦੇ ਤੇ ਕੁਛ ਕੁ ਦੁਖੀ ਹੁੰਦੇ ਨੇ ਉਹ ਆਪਣਾ ਥੋੜਾ ਜਿਹਾ ਸਮਾਂ ਵਧੀਆ ਕੱਢਣ ਦੇ ਚਾਹ ਦੇ ਵਿੱਚ ਭੁਲੇਖੇ ਦੇ ਵਿੱਚ ਅਜਿਹੇ ਮੇਲਿਆਂ ਤੇ ਜਾ ਕੇ ਸ਼ਰਾਬ ਪੀ ਕੇ ਤੇ ਜਿਹੜੀ ਆਪਣੀ ਪੜਾਸ ਲੜਾਈ ਦੇ ਰੂਪ ਦੇ ਵਿੱਚ ਕੱਢ ਕੇ ਜਿਹੜਾ ਆਪਣਾ ਨੁਕਸਾਨ ਹੋਰ ਜ਼ਿਆਦਾ ਕਰਵਾ ਬੈਠਦੇ
ਨੇ ਇਸ ਦੇ ਨਾਲ ਹੀ ਵੀਰ ਸਾਹਿਬ ਸਿੰਘ ਜੀ ਇਹ ਹੋਕਾ ਦਾ ਦੰਦ ਨੇ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਵਾਰਸ ਹਾਂ ਤੇ ਜਦੋਂ ਕਿਤੇ ਇਹਨਾਂ ਨੂੰ ਤੁਸੀਂ ਮਿਲੋਗੇ ਹਰੇਕ ਥਾਂ ਦੇ ਉੱਤੇ ਗਾਲ ਦੀ ਗਾਲ ਔਰ ਇਹਨੇ ਲੋਕਾਂ ਨੇ ਬਿਜ਼ਨਸ ਬਣਾਏ ਧੰਦੇ ਬਣਾਏ ਨੇ ਇਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਇਹ ਕੋਈ ਵਧੀਆ ਗੱਲ ਨਹੀਂ ਹੈ ਹੋਰ ਬਹੁਤ ਕੁਝ ਪਿਆ ਜਿਹੜਾ ਕਰਨ ਵਾਲਾ ਹੈ ਉੱਧਰ ਨੂੰ ਸਾਡੀ ਜਵਾਨੀ ਨੂੰ ਜਿਹੜੀ ਇੱਕ ਨਵੀਂ ਸਿਹਤ ਨਵੀਂ ਦਿੱਖ ਜਿਹੜੀ ਹੈ ਕਿਤੇ ਉਹ ਵੇਖਣ ਨੂੰ ਮਿਲ ਜਾਵੇ ਤੇ ਸਾਡੀ ਕੌਮ ਦਾ ਭਵਿੱਖ ਤੇ ਸਾਡੀ ਕੌਮ ਦਾ ਕੱਲ੍ਹ ਜਿਹੜਾ ਹੈ ਉਹ ਆਪੇ ਆਪ ਹੀ ਬਦਲ ਜਾਵੇਗਾ ਖੈਰ ਆਪਾਂ ਕਰੀਏ ਜੀ ਸਮਾਪਤੀ
ਹਾਂਜੀ ਹਾਂਜੀ ਤਕਰੀਬਨ ਆਪਣੇ ਕੋਲ 5 ਮਿੰਟ ਹੋਰ ਬਚਦੇ ਆ ਤੇ ਨਾਲ ਇੱਕ ਤੁਹਾਡੇ ਨਾਲ ਸਾਂਝੀ ਕਰਦੇ ਚੱਲਦੇ ਹਾਂ ਕਿ ਭਾਈ ਹਰਜਿੰਦਰ ਸਿੰਘ ਜੀ ਮਾਝੀ ਉਹ ਵਿਸਾਖੀ ਦੇ ਜਿਹੜੇ ਤਿਉਹਾਰ ਨੇ ਖਾਲਸਾ ਸਾਜਨਾ ਦਿਵਸ ਜਿਹੜਾ ਸਾਡਾ ਮੁੱਖ ਤੌਰ ਤੇ ਤਿਉਹਾਰ ਹੈ ਉਹਨਾਂ ਨੂੰ ਜਿਹੜੇ ਸਮਰਪਿਤ ਦੀਵਾਨ ਹੋਣਗੇ ਤਕਰੀਬਨ ਹਰ ਇੱਕ ਸ਼ਹਿਰ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਦੇ ਦੀਵਾਨ ਲਵਾਏ ਜਾਣ ਤੇ ਇਹਨਾਂ ਦੀਵਾਨਾਂ ਦਾ ਵੇਰਵਾ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਜਾਵੇਗਾ ਉਹ ਸਾਡੇ ਵਿੱਚ ਅਗਲੇ ਮਹੀਨੇ ਤੋਂ ਪਹੁੰਚ ਰਹੇ ਨੇ ਤੇ ਜਿਹੜੀ ਸਮਾਂ ਸਾਰਨੀ ਹੈ ਉਹ ਆਪ ਦੇ ਨਾਲ ਛੇਤੀ ਹੀ ਸਾਂਝੀ ਕੀਤੀ ਜਾਵੇਗੀ ਤੇ ਅਸੀਂ ਆਪ ਸਭ ਨੂੰ ਇਹ ਕਹਿੰਦੇ ਹਾਂ ਕਿ ਆਪਣੇ ਵੱਲੋਂ ਬੇਨਤੀ ਕਰਦੇ ਹਾਂ ਕਿ ਇਹਨਾਂ ਸਮਾਗਮਾਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਸਹਿਯੋਗ ਦਵੋ ਤੇ ਬਾਕੀ ਆਉਣ ਵਾਲੇ ਜਿਹੜੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ
ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਦੀਵਾਨਾਂ ਦੀ ਜਾਣਕਾਰੀ ਇਸੇ ਤਰ੍ਹਾਂ ਸਾਂਝੀ ਕਰਾਂਗੇ ਨਾਲ ਆਪਾਂ
ਭਾਈ ਹਰਜਿੰਦਰ ਸਿੰਘ ਜੀ ਮਾਝੀ ਉਹਨਾਂ ਨੂੰ ਵੀ ਔਨ ਏਅਰ ਲੈ ਕੇ
ਹਾਂਜੀ
ਹਾਂਜੀ ਤੇ ਉਹਨਾਂ ਦੀ ਵੈਸੇ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਉਹਨਾਂ ਨੂੰ ਉਹਨਾਂ ਦੀ ਸਿਫਤ ਕਰਨੀ ਬਣਦੀ ਹੈ ਕਿ ਜਿਹੜਾ ਕਿਸਾਨ ਸੰਘਰਸ਼ ਉੱਥੇ ਚੱਲ ਰਿਹਾ ਹੈ ਉਸ ਦੇ ਵਿੱਚ ਉਹਨਾਂ ਨੇ ਸ਼ਾਮਲ ਹੋ ਕੇ ਵਧੀਆ ਵਿਚਾਰ ਦਿੱਤੇ ਤੇ ਇਸ ਤੋਂ ਇਲਾਵਾ ਕੋਈ ਵੀ ਮੁੱਦਾ ਹੋਵੇ ਜਿਵੇਂ ਹੁਣ ਭਾਈ ਜਗਤਾਰ ਸਿੰਘ ਜੀ ਤਾਰਾ ਦੇ ਵਿਸ਼ੇ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਉਹਨਾਂ ਨੇ ਖਬਰ ਲਵਾ ਕੇ ਜਿਹੜਾ ਉਹਨਾਂ ਨੂੰ ਇੱਕ ਸਿਜਦਾ ਕੀਤਾ ਇੱਕ ਤਰ੍ਹਾਂ ਦੇ ਨਾਲ ਸਲਾਮ ਕੀਤੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਇੱਕ ਮਾਣ ਦਿੱਤਾ ਉਸ ਦੇ ਲਈ ਵੀ ਅਸੀਂ ਉਹਨਾਂ ਦਾ
ਧੰਨਵਾਦ
ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ
ਉਮੀਦ ਕਰਦੇ ਹਾਂ ਕਿ ਇਹੋ ਜਿਹੇ ਕਾਰਜਾਂ ਦੇ ਵਿੱਚ ਉਹ ਵੱਧ ਅੱਗੇ ਹੋ ਕੇ ਹੋਰ ਵੀ ਵਧੀਆ ਤਰੀਕੇ ਨਾਲ ਸ਼ਮੂਲੀਅਤ ਕਰਨਗੇ ਹਾਂਜੀ ਇਸ ਦੇ ਨਾਲ ਹੀ ਆਪਾਂ ਸਮਾਪਤੀ ਵੱਲ ਪਹੁੰਚਦੇ ਹਾਂ ਮੱਝ ਦੀਆਂ ਲਾਟਾਂ ਵੱਲ ਪਰਵਾਨੇ ਬਣ ਕੇ ਆਵਾਂਗੇ ਮੱਝ ਦੀਆਂ ਲਾਟਾਂ ਵੱਲ ਪਰਵਾਨੇ ਬਣ ਕੇ ਆਵਾਂਗੇ ਫਾਂਸੀ ਦੇ ਤਖ਼ਤੇ ਵੱਲ ਦੀਵਾਨੇ ਬਣ ਕੇ ਆਵਾਂਗੇ ਸਮੇਂ ਦੀ ਹੈਕ ਉੱਤੇ ਉਹ ਸਮੇਂ ਦੀ ਹੈਕ ਉੱਤੇ ਸਾਡੇ ਕਿੱਸੇ ਲਿਖਦਾ ਜਾਵੀਂ ਤੂੰ ਅਸੀਂ ਜ਼ਾਲਮਾਂ ਨੂੰ ਫੁੰਡ ਦੇ ਨਿਸ਼ਾਨੇ ਬਣ ਕੇ ਆਵਾਂਗੇ ਅਸੀਂ ਵਿਕਦੇ ਨਹੀਂ ਯਾਰਾ ਅਸੀਂ ਵਿਕਦੇ ਨਹੀਂ ਯਾਰਾ ਭਾਵੇਂ ਜੋ ਮਰਜ਼ੀ ਹੋ ਜਾਵੇ ਕਦੇ ਇਹ ਨਾ ਸੋਚੀ ਕਿ ਬੇਗਾਨੇ ਬਣ ਕੇ ਆਵਾਂਗੇ ਦਿਲ ਵਿੱਚ ਕੋਈ ਰੋਸ ਨਾ ਰੱਖੀ ਹੱਸ ਕਬੂਲ ਕਰੀ ਕਫਨਾਂ ਵਿੱਚ ਲਿਪਟੇ ਨਜ਼ਰਾਨੇ ਬਣ ਕੇ ਆਵਾਂਗੇ ਸੰਧੂ ਜਦ ਵੀ ਅੱਤ ਵਧੂ ਅਸੀਂ ਅੰਤ ਬਣ ਕੇ ਆਵਾਂਗੇ ਸੰਧੂ ਜਦ ਵੀ ਅੱਤ ਵਧੂ ਅਸੀਂ ਅੰਤ ਬਣ ਕੇ ਆਵਾਂਗੇ ਤੂੰ ਦੇਖੀ ਕੋਈ ਨਾ ਕੋਈ ਬਹਾਨੇ ਬਣ ਕੇ ਆਵਾਂਗੇ ਕੌਮੀ ਘਰ ਲਈ ਸੌਦਾ ਕਰ ਲਈ ਸਾਡੀ ਜ਼ਿੰਦਗੀ ਦਾ ਕੌਮੀ ਘਰ ਲਈ ਸੌਦਾ ਕਰ ਲਈ ਸਾਡੀ ਜ਼ਿੰਦਗੀ ਦਾ ਸੀਸ ਤਲੀ ਤੇ ਰੱਖ ਖੁਦ ਬਿਆਨੇ ਬਣ ਕੇ ਆਵਾਂਗੇ ਸੀਸ ਤਲੀ ਤੇ ਰੱਖ ਕੇ ਖੁਦ ਬਿਆਨੇ ਬਣ ਕੇ ਆਵਾਂਗੇ ਇਹ ਉਹਨਾਂ ਸਾਰੇ ਸੂਰਵੀਰ ਯੋਧਿਆਂ ਨੂੰ ਕੋਟਨ ਕੋਟ ਪ੍ਰਣਾਮ ਜਿਨ੍ਹਾਂ ਦੇ ਕੌਮ ਦੀ ਲੱਜ ਸਮੇਂ ਸਮੇਂ ਸਿਰ ਆਪਣੇ ਕਬੂਲ ਨਾਮਿਆਂ ਰਾਹੀਂ ਕੀਤੀ ਹੈ ਜੀ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਜਾਂ ਕਿਸੇ ਨੂੰ ਇਸ ਤਰ੍ਹਾਂ ਲੱਗਾ ਹੋਵੇ ਸ਼ਾਇਦ ਅਸੀਂ ਕੁਝ ਡਿਫਰੈਂਟ ਤਰੀਕੇ ਦੀ ਗੱਲ ਕਰਕੇ ਜਾ ਰਹੇ ਹਾਂ ਉਹਨਾਂ ਤੋਂ ਅਸੀਂ ਖਿਮਾ ਦੇ ਜਾਚਕ ਹਾਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਹੀ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਾਂਗੇ ਜੀ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਦਾ ਚੜਦੇ ਮਰਦ ਦਲੇਰ ਵਈ ਉਹ ਚਰਖੇ ਤਾਂ